ਚੜਨ ਵਾਲੇ ਹੋ ਹੱਕਾਂ ਦੀ ਪੇਟੀ ਉੱਤੇ ਤੁਹਾਨੂੰ ਸ਼ਰਧਾ ਦੇ ਫੁੱਲ ਚੜਾਉਣ ਲੱਗਿਆ ਤੁਹਾਡੀ ਯਾਦ ਵਿੱਚ ਬੈਠ ਕੇ ਦੋ ਘੜੀਆਂ
ਸਰੋਤਿਆਂ ਦਾ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿਚ। ਦੋਸਤੋ, ਅੱਜ ਦਿਨ ਸੋਮਵਾਰ 20 ਜਨਵਰੀ 2020 ਵਾਲੇ ਦਿਨ ਇਕ ਵਾਰ ਫਿਰ ਮੈਂ ਯਾਨੀ ਅਨੂ ਔਰ ਮੇਰੇ ਨਾਲ ਭਾਰਤੀ ਜੀ ਵੀ ਸਟੂਡੀਓ ਚ ਸ਼ਾਮਲ ਨੇ। ਅਸੀਂ ਇਕ ਹੋਰ ਨਵਾਂ ਪ੍ਰੋਗਰਾਮ ਲੈ ਕੇ ਤੁਹਾਡੇ ਸਨਮੁਖ ਹੋ ਗਏ ਹਾਂ। ਭਾਰਤੀ ਜੀ, ਤੁਹਾਡਾ ਸਵਾਗਤ ਹੈ।
ਦੋਸਤੋ, ਸਲਾਮ ਆਖਰਾ।
ਤੋ ਅੱਜ ਤੁਹਾਡਾ ਔਰ ਸਾਡਾ ਸਾਥ ਠੀਕ 6:30 ਵਜੇ ਤੱਕ ਬਣਿਆ ਰਹੇਗਾ। ਪਲੈਨਟ 104.6 FM ਦੇ ਮਾਧਿਅਮ ਤੋਂ ਤੁਸੀਂ ਸਾਡੇ ਨਾਲ ਹਰ ਸੋਮਵਾਰ ਹੋ ਜਾਂਦੇ ਹੋ। ਜਿਹੜੇ ਸਾਡੇ ਸਰੋਤੇ ਆਕਲੈਂਡ ਜਾਂ ਨਿਊਜ਼ੀਲੈਂਡ ਤੋਂ ਬਾਹਰ ਸਾਨੂੰ ਸੁਣਦੇ ਨੇ ਉਹ ਆਨਲਾਈਨ ਸੁਣ ਸਕਦੇ ਨੇ www.planetaudio.org.nz/radioinclub ਜਾਂ ਬਾਅਦ ਵਿਚ ਅਸੀਂ ਇਹ ਪ੍ਰੋਗਰਾਮ ਸਾਡਾ ਰੇਡੀਓ ਇਨਕਲਾਬ ਦੇ ਨਾਮ ਤੋਂ ਯੂਟਿਊਬ ਚੈਨਲ ਹੈ ਉੱਥੇ ਅਪਲੋਡ ਕਰ ਦਵਾਂਗੇ, ਤੁਸੀਂ ਉੱਥੇ ਸੁਣ ਸਕੋਗੇ। ਔਰ ਫੇਸਬੁੱਕ ਤੇ ਵੀ ਇਸੇ ਹੀ ਨਾਮ ਤੋਂ ਸਾਡਾ ਪੇਜ ਹੈ, ਉੱਥੇ ਵੀ ਤੁਸੀਂ ਸਾਡੇ ਪੁਰਾਣੇ ਪ੍ਰੋਗਰਾਮ ਔਰ ਇਹ ਵਾਲਾ ਪ੍ਰੋਗਰਾਮ ਆਉਂਦੇ ਦਿਨਾਂ ਵਿਚ ਸੁਣ ਸਕੋਗੇ। ਅੱਜ ਦੇ ਪ੍ਰੋਗਰਾਮ ਵਿਚ ਸਾਡੇ ਕੋਲ ਦੋ ਬੁਲਾਰੇ ਰਹਿਣਗੇ। ਸਭ ਤੋਂ ਪਹਿਲਾਂ ਅਸੀਂ ਪੰਜਾਬ ਤੋਂ ਸਾਥੀ ਜੋਗਿੰਦਰ ਸਿੰਘ ਉਗਰਾਹਾਂ, ਜਿਹੜੇ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਨੇ, ਉਨ੍ਹਾਂ ਨਾਲ ਗੱਲਬਾਤ ਕਰਾਂਗੇ। ਔਰ ਵਿਸ਼ਾ ਜਿਹੜਾ ਰਹੇਗਾ ਉਨ੍ਹਾਂ ਨਾਲ ਗੱਲਬਾਤ ਦਾ, ਉਹ ਰੀਸੈਂਟਲੀ ਸ਼ਾਹੀਨ ਬਾਗ ਦਿੱਲੀ ਵਿਖੇ ਜਾ ਕੇ ਆਏ ਨੇ, ਜਿੱਥੇ ਕਿ ਸਾਡੀਆਂ ਮਾਤਾਵਾਂ ਭੈਣਾਂ ਬੱਚੀਆਂ ਕਾਫੀ ਦਿਨਾਂ ਤੋਂ CA ਜਿਹੜਾ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਔਰ ਉਸ ਤੋਂ ਅੱਗੇ ਫਿਰ NRC ਔਰ NPR ਉਹਦੇ ਵਿਰੋਧ ਵਿਚ ਡਟ ਕੇ ਬੈਠੀਆਂ ਹੋਈਆਂ ਨੇ। ਹੁਣ ਤਾਂ ਸ਼ਹੀਨ ਬਾਗ ਵਰਗੇ ਹੋਰ ਸ਼ਹਿਰਾਂ ਵਿਚ ਵੀ ਉਹ ਰੈਪਲੀਕੇਟ ਹੋ ਰਿਹਾ। ਤੋ ਇਹ ਉਗਰਾਹਾਂ ਵਾਲੇ ਜਥੇਬੰਦਕ ਤੌਰ ਤੇ ਉੱਥੇ ਉਹਨਾਂ ਦੀ ਸਪੋਰਟ ਵਿਚ ਗਏ ਸਨ। ਤੋ ਸਾਥੀ ਹੋਰਾਂ ਨਾਲ ਗੱਲਬਾਤ ਕਰਾਂਗੇ ਕਿ ਉਹ ਕਿਸ ਤਰ੍ਹਾਂ ਰਿਹਾ ਉਹਨਾਂ ਦਾ ਜਿਹੜਾ ਸਮਰਥਨ ਸੀ। ਔਰ ਉਸ ਤੋਂ ਜਿਹੜੀ ਜ਼ਿਆਦਾ ਇੰਪੋਰਟੈਂਟ ਗੱਲ ਹੈ ਕਿ ਇਹ ਜਿਹੜੀ ਮੂਵਮੈਂਟ ਇੱਕ ਕਾਫੀ ਭਾਰੀ ਮੂਵਮੈਂਟ ਬਣ ਚੁੱਕੀ ਹੈ ਭਾਰਤ ਵਿਚ, ਇਹ ਉਹਦੇ ਬਾਰੇ ਉਹ ਕੀ ਸੋਚਦੇ ਨੇ ਔਰ ਕਿਸ ਰੁੱਖ ਇਹ ਸਾਰੀ ਗੱਲਬਾਤ ਜਾਏਗੀ?
ਬਿਲਕੁਲ ਅਨੂ ਜੀ, ਖਾਸ ਕਰਕੇ ਬਾਹਰ ਦੇ ਮੁਲਕਾਂ ਦੇ ਵਿਚ ਜਦੋਂ ਆਪਣਾ ਲਾਮ ਲਸ਼ਕਰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਗੁਰਾਹਾਂ ਅਤੇ ਹੋਰ ਜਥੇਬੰਦੀਆਂ ਉਹਦੇ ਵਿੱਚ ਨੌਜਵਾਨ ਭਾਰਤ ਸਭਾ ਦੇ ਸ਼ਾਮਲ ਸੀ ਖੇਤ ਮਜ਼ਦੂਰ ਅਤੇ ਉਹ ਜਿਹੜਾ ਮੀਡੀਆ ਦੇ ਉੱਪਰ ਜਿੱਦਾਂ ਖਬਰਾਂ ਚੱਲ ਰਹੀਆਂ ਸੀ ਉਹ ਇਹ ਚੱਲ ਰਹੀਆਂ ਸੀਗੀਆਂ ਕਿ ਪੰਜਾਬ ਦੇ ਵਿੱਚੋਂ ਸਿੱਖ ਜਿਹੜੇ ਨੇ ਉਹ ਇਸ ਸੰਘਰਸ਼ ਦੀ ਸਪੋਰਟ ਦੇ ਵਿੱਚ ਆ ਗਏ ਨੇ ਸੋ ਉਹਨਾਂ ਨੂੰ ਕਰੈਕਟ ਕਰਨਾ ਪਿਆ ਕਿ ਸਿੱਖ ਤੇ ਉਹ ਹੈਗੇ ਨੇ ਕੋਈ ਸ਼ੱਕ ਨਹੀਂ ਪਰ ਇੱਕ ਬਹੁਤ ਹੀ ਇਨਕਲਾਬੀ ਜਥੇਬੰਦੀਆਂ ਨੇ ਜਿਹੜੀਆਂ ਪੰਜਾਬ ਤੋਂ ਆਈਆਂ ਨੇ ਉਹ ਇਕੱਲਾ ਇੱਕ
ਸਿੱਖ ਤੇ ਤੁਸੀਂ ਬਾਦਲਾਂ ਨੂੰ ਵੀ ਸਿੱਖ ਕਹਿ ਸਕਦੇ ਹੋ ਸੋ ਇਸ ਲਈ ਉਹ ਜਿਹੜੇ ਕੁਆਲੀਫਾਈ ਕਰਨਾ ਪੈਂਦਾ ਸਟੇਟਮੈਂਟ
ਹਾਂ ਸਟੇਟਮੈਂਟ ਨੂੰ ਕੁਆਲੀਫਾਈ ਕਰਨਾ ਵੀ ਕੇਸ ਇਹ ਕੇਸ ਤਰੀਕੇ ਦੇ ਸਿੱਖ ਨੇ
ਹਾਂਜੀ ਬਿਲਕੁਲ ਤੋਂ ਦੂਸਰੇ ਜਿਹੜੇ ਬੁਲਾਰੇ ਰਹਿਣਗੇ ਸਟੂਡੀਓ ਵਿੱਚ ਸਾਡੇ ਨਾਲ ਉਹ ਵੀ ਜਲਦ ਹੋ ਜਾਣਗੇ ਸਾਥੀ ਮਾਈਕ ਟ੍ਰੀਨ ਜਿਹੜੇ ਕਿ ਯੂਨਾਈਟ ਯੂਨੀਅਨ ਦੇ ਨੈਸ਼ਨਲ ਡਾਇਰੈਕਟਰ ਨੇ ਔਰ ਗਲੋਬਲ ਪੀਸ ਐਂਡ ਜਸਟਿਸ ਆਉਤਰਾ ਨਾਮ ਦੀ ਜਿਹੜੀ ਜਥੇਬੰਦੀ ਹੈ ਉਹਦੇ ਵੀ ਉਹ ਸੰਚਾਲਕ ਨੇ ਆਗੂ ਨੇ ਤੋਂ ਜਿਸ ਤਰ੍ਹਾਂ ਕਿ ਪਹਿਲੇ ਵੀ ਅਸੀਂ ਪ੍ਰੋਗਰਾਮਾਂ ਚ ਗੱਲਬਾਤ ਕਰ ਚੁੱਕੇ ਹਾਂ ਕਿ ਜਿਹੜੀ USA ਨੇ ਇਰਾਨ ਦੇ ਖਿਲਾਫ ਜੰਗ ਛੇੜੀ ਹੈ ਜਾਂ ਛੇੜਨ ਦੀਆਂ ਕੋਸ਼ਿਸ਼ਾਂ ਨੇ ਉਹਦੇ ਵਿਰੋਧ ਵਿੱਚ ਗਲੋਬਲ ਪੀਸ ਐਂਡ ਜਸਟਿਸ ਔਤਿਆਰਵਾ ਨੇ ਆਉਂਦੇ ਸਨਿਚਰਵਾਰ ਇੱਕ ਰੋਸ ਪ੍ਰਦਰਸ਼ਨ ਦਾ ਆਯੋਜਨ ਕੀਤਾ ਹੋਇਆ ਤੋ ਮਾਈਕ ਟ੍ਰੀਨ ਹੋਰਾਂ ਨਾਲ ਅਸੀਂ ਉਹ ਸਾਰੀ ਜਿਹੜੀ ਜੀਓ ਪੋਲੀਟਿਕਸ ਹੈ ਉਹਦੇ ਤੇ ਗੱਲਬਾਤ ਕਰਾਂਗੇ ਔਰ ਜਿਹੜਾ ਆਉਂਦੇ ਸਨਿਚਰਵਾਰ ਐਕਸ਼ਨ ਹੈ ਉਹਦੇ ਮੁਤਲਕ ਵੀ ਉਹਨਾਂ ਨਾਲ ਜ਼ਰੂਰ ਸਾਂਝ ਪਾਵਾਂਗੇ ਤੋ ਮੈਨੂੰ ਲੱਗਦਾ ਕਿ ਸ਼ਾਇਦ ਸਾਡੇ ਕੋਲ ਉਸ ਤੋਂ ਬਾਅਦ ਜ਼ਿਆਦਾ ਕੋਈ ਸਮਾਂ ਨਾ ਬਚੇ ਹੋਰ ਗੱਲਾਂ ਅਗਰ ਸਮਾਂ ਹੋਇਆ ਹਾਂਜੀ ਹੈਗੇ ਨੇ ਅਗਰ ਸਾਡੇ ਕੋਲ ਸਮਾਂ ਰਿਹਾ ਇਹਨਾਂ ਦੋਨਾਂ ਸਾਡੇ ਬੁਲਾਰਿਆਂ ਤੋਂ ਬਾਅਦ ਤੋਂ ਜ਼ਰੂਰ ਲੋਕਲ ਜਿਹੜੇ ਮਸਲੇ ਇੱਕ ਦੋਨੇ ਉਹਨਾਂ ਤੇ ਵੀ ਤੁਹਾਡੇ ਨਾਲ ਵਿਚਾਰ ਚਰਚਾ ਕਰਦੇ ਚੱਲਾਂਗੇ ਤੋ ਹੁਣ ਮੇਰਾ ਖਿਆਲ ਭਾਰਤੀ ਜੀ ਅਸੀਂ ਇੱਕ ਗੀਤ ਆਪਣੇ ਸਰੋਤਿਆਂ ਦੀ ਨਜ਼ਰ ਕਰਕੇ ਤੋ ਸਾਥੀ ਜੋਗਿੰਦਰ ਸਿੰਘ ਉਗਰਾਹਾਂ ਹੋਰਾਂ ਨਾਲ ਰਾਬਤਾ ਕਰੀਏ ਦੋਸਤੋ ਇਸ ਤਰ੍ਹਾਂ ਤੁਸੀਂ ਸਾਡੇ ਨਾਲ ਜੁੜੇ ਰਹਿਣਾ
ਇਹ ਹੁਣ ਸਮੇਂ ਦੀ ਆਵਾਜ਼ ਹੈ ਜਗਰੂਪ ਚਨੀਰ ਦਾ ਗੀਤ ਅਸੀਂ ਗੱਲ ਸਮੇਂ ਦੀ ਕਹਿੰਦੇ ਹਾਂ ਇਹੋ ਹੀ ਭਾਵਨਾ ਦੱਸਦਾ ਹੈ
ਅਸੀਂ ਗੱਲ ਸਮੇਂ ਦੀ ਕਹਿੰਦੇ ਹਾਂ ਦੇ ਕੇ ਹੋ ਕਾਵੇ ਧਰਤੀ ਦੇ ਲੋਕਾਂ ਅਸੀਂ ਗੱਲ ਸਮੇਂ ਦੀ
ਦੋਸਤੋ ਇਸ ਵਕਤ ਸਾਡੇ ਨਾਲ ਫੋਨ ਲਾਈਨ ਤੇ ਪੰਜਾਬ ਤੋਂ ਸਾਥੀ ਜੋਗਿੰਦਰ ਸਿੰਘ ਉਗਰਾਹਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਹੋ ਗਏ ਨੇ ਤੇ ਉਹਨਾਂ ਨਾਲ ਅਸੀਂ ਵਾਰਤਾਲਾਪ ਕਰਨ ਜਾ ਰਹੇ ਹਾਂ
ਸਾਥੀ ਜੀ ਸਵਾਗਤ ਹੈ ਤੁਹਾਡਾ ਰੇਡੀਓ ਇਨਕਲਾਬ ਤੇ
ਧੰਨਵਾਦ ਜੀ
ਤੋ ਸਾਥੀ ਜੀ ਗੱਲਬਾਤ ਸ਼ੁਰੂ ਕਰਦੇ ਹਾਂ ਕਿਉਂਕਿ ਜਿਹੜੇ ਭਾਰਤ ਤੋਂ ਬਾਹਰ ਜਿਹੜੇ ਸਰੋਤੇ ਸੁਣ ਰਹੇ ਨੇ ਇੱਥੇ ਨਿਊਜ਼ੀਲੈਂਡ ਦੇ ਵਿੱਚ ਜਾਂ ਜਦੋਂ ਯੂਟਿਊਬ ਤੇ ਪੈ ਕੇ ਹੋਰ ਦੁਨੀਆਂ ਦੇ ਵਿੱਚ ਸਰੋਤ ਸੁਣਨਗੇ ਤੋ ਸਾਥੀ ਜੀ ਇੱਕ ਮੈਂ ਤੁਹਾਡੇ ਕੋਲੋਂ ਜਿਹੜੀ ਭਾਰਤੀ ਕਿਸਾਨ ਯੂਨੀਅਨ ਏਕਤਾ ਗੁਰਾਹਾਂ ਇੱਕ ਜਿਹੜੀ ਸੰਸਥਾ ਆ ਮੈਂ ਉਹਦੇ ਬਾਰੇ ਇੱਕ ਸਵਾਲ ਪੁੱਛਣਾ ਚਾਹਾਂਗਾ ਕਿ ਇਹ ਸੰਸਥਾ ਜਿਹੜੀ ਹੈ ਚਾਹੇ ਉਹ ਜ਼ਮੀਨ ਪ੍ਰਾਪਤੀ ਸੰਘਰਸ਼ ਦੀ ਗੱਲ ਹੋਵੇ ਚਾਹੇ ਉਹ ਪੈਪਸੀਕੋਲਾ ਦੇ ਜਿਹੜੇ ਮਜ਼ਦੂਰ ਨੇ ਉਹਨਾਂ ਦੀ ਗੱਲ ਹੋਵੇ ਚਾਹੇ ਕਸ਼ਮੀਰ ਦਾ ਮਸਲਾ ਹੋਵੇ ਤੇ ਚਾਹੇ ਹੁਣ ਸੀਏ ਦਾ ਮਸਲਾ ਆ ਇੱਕ ਕਿਸਾਨ ਯੂਨੀਅਨ ਹੋਣ ਦੇ ਬਾਵਜੂਦ ਇਹ ਮਸਲਿਆਂ ਦੇ ਵਿੱਚ ਇਸ ਯੂਨੀਅਨ ਨੂੰ ਸ਼ਾਮਲ ਹੋਣ ਦੀ ਔਰ ਵੱਧ ਚੜ ਕੇ ਹਿੱਸਾ ਲੈਣ ਦੀ ਕਿਉਂ ਜ਼ਰੂਰਤ ਪੈਂਦੀ ਹੈ ਜੀ
ਮਸਲਾ ਕਿਸਾਨੀ ਦਾ ਮਸਲਾ ਕਿਸਾਨੀ ਦੇ ਮਸਲੇ ਨੂੰ ਸੁਲਝਣ ਦੀ ਖਾਤਰ ਕਿਸਾਨੀ ਦਾ ਮਸਲਾ ਇਹ ਨਹੀਂ ਵੀ ਉਹ ਕਿ ਜਿਨਸਾਂ ਦੇ ਮੁੱਲ ਮੰਗਦੇ ਆ ਕਿਸਾਨੀ ਨੂੰ ਰੁਜ਼ਗਾਰ ਵੀ ਚਾਹੀਦਾ ਕਿਸਾਨੀ ਨੂੰ ਵਿਦਿਆ ਵੀ ਚਾਹੀਦੀ ਹੈ ਕਿਸਾਨੀ ਨੂੰ ਸਿਹਤ ਸਹੂਲਤਾਂ ਵੀ ਚਾਹੀਦੀਆਂ ਨੇ ਕਿਸਾਨੀ ਨੂੰ ਚੰਗਾ ਜੀਵਨ ਵੀ ਚਾਹੀਦਾ ਉਹਦੀ ਆਰਥਿਕ ਵੀ ਚੰਗੀ ਚਾਹੀਦੀ ਹੈ ਕਿਸਾਨਾਂ ਦੇ ਵਿੱਚ ਕਿਸਾਨੀ ਜਮਾਤ ਵੱਡੀ ਹੈ ਆਪਣੇ ਹਿੰਦੁਸਤਾਨ ਦੇ ਵਿੱਚ ਇਸ ਕਰਕੇ ਇਹਨੂੰ ਕੁੱਲ ਸਹੂਲਤਾਂ ਚਾਹੀਦੀਆਂ ਨੇ ਇਹ ਕੁੱਲ ਸਹੂਲਤਾਂ ਸੰਘਰਸ਼ ਤੋਂ ਮਿਲਿਆ ਜੀ ਮਿਲਦੀਆਂ ਇਹ ਹਕੂਮਤਾਂ ਦੇ ਹੱਥ ਚ ਨੇ ਹਕੂਮਤਾਂ ਕਾਰਪੋਰੇਟ ਘਰਾਣੇ ਦੇ ਹੱਥ ਚ ਨੇ ਜੇ ਇਹਨਾਂ ਨਾਲ ਇਹ ਸੰਘਰਸ਼ ਕਰਕੇ ਲੜੀਆਂ ਨੇ ਤਾਂ ਜਿਹੜੀਆਂ ਕੁੱਲ ਸੰਘਰਸ਼ ਕਰ ਰਹੀਆਂ ਹਾਲਤਾਂ ਇਹਦੀ ਦੇਸ਼ ਦੇ ਵਿੱਚ ਜਥੇਬੰਦੀਆਂ ਨੇ ਚਾਹੇ ਸੰਤੀ ਕਾਮੇ ਨੇ ਚਾਹੇ ਉਹ ਖੇਤ ਮਜ਼ਦੂਰ ਨੇ ਚਾਹੇ ਉਹ ਕਿਸੇ ਤਬਕੇ ਦੇ ਲੋੜ ਨੇ ਜਿੰਨੇ ਪੰਜਾਬ ਹਿੰਦੁਸਤਾਨ ਦੇ ਵਿੱਚ ਧੱਕੇ ਦੇ ਖਿਲਾਫ਼ ਲੋਕ ਸੰਘਰਸ਼ ਕਰ ਰਹੇ ਨੇ ਹਰ ਇੱਕ ਜਗ੍ਹਾ ਤੇ ਅਸੀਂ ਕਿਸਾਨ ਜਥੇਬੰਦੀ ਉਹਨਾਂ ਨੂੰ ਵੱਧ ਬਣਾਉਂਦੀ ਹੈ ਤਾਂ ਕਿ ਵੱਡੀ ਲਾਮਬੰਦੀ ਕਰਕੇ ਸਟੇਟ ਦੇ ਖਿਲਾਫ਼ ਸੰਘਰਸ਼ ਦੀ ਧੱਕ ਦਿੱਤੀ ਜਾ
ਬਿਲਕੁਲ ਬਿਲਕੁਲ
ਇਸ ਨਜ਼ਰੀਏ ਨਾਲ ਅਸੀਂ ਉਹਨਾਂ ਦੀ ਹਿਮਾਇਤ ਕਰ
ਬਿਲਕੁਲ ਬਿਲਕੁਲ ਤੋ ਸਾਥੀ ਜੀ ਆਪਾਂ ਮੁੱਦੇ ਤੇ ਆਉਂਦੇ ਹਾਂ ਕਿ ਰੀਸੈਂਟਲੀ ਪੰਜਾਬ ਦੇ ਵਿੱਚੋਂ ਤੁਹਾਡੀ ਜਥੇਬੰਦੀ ਖਾਸ ਕਰਕੇ ਲੀਡ ਲਈ ਉਸ ਤੋਂ ਬਾਅਦ ਇਲਾਵਾ ਨੌਜਵਾਨਾਂ ਦੀਆਂ ਜਥੇਬੰਦੀਆਂ ਨੇ ਮਜ਼ਦੂਰਾਂ ਦੀਆਂ ਜਥੇਬੰਦੀਆਂ ਨੇ ਜੋ ਇੱਕ ਬਹੁਤ ਹੀ ਯੂਨੀਕ ਆਪਣੇ ਆਪ ਦੇ ਵਿੱਚ ਜਿਹੜਾ ਸੰਘਰਸ਼ ਸ਼ਾਹੀਨ ਬਾਗ ਦੇ ਵਿੱਚ ਚੱਲ ਰਿਹਾ ਹੈ ਜਿਹੜੀ ਲੀਡ ਆ ਜਿਹੜੀ ਉਹ ਔਰਤਾਂ ਲੈ ਰਹੀਆਂ ਨੇ ਔਰ ਸੀ ਏ ਦੇ ਖਿਲਾਫ਼ ਜਿਹੜਾ ਮੋਦੀ ਸਰਕਾਰ ਨੇ ਇਹ ਜਿਹੜਾ ਕਾਲਾ ਕਾਨੂੰਨ ਲਾਗੂ ਕੀਤਾ ਉਹਦੇ ਖਿਲਾਫ਼ ਬਹੁਤ ਤਕੜਾ ਸੰਘਰਸ਼ ਚੱਲ ਰਿਹਾ ਹੈ ਸੋ ਤੁਸੀਂ ਉੱਥੇ ਆਪਣੀ ਜਥੇਬੰਦੀ ਵੱਲੋਂ ਸ਼ਮੂਲੀਅਤ ਕੀਤੀ ਹੈ ਅਤੇ ਤੁਸੀਂ ਸਰੋਤਿਆਂ ਨੂੰ ਦੱਸਿਓ ਕਿ ਕਿਸ ਤਰ੍ਹਾਂ ਦਾ ਤੁਹਾਨੂੰ ਉੱਥੇ ਜਾ ਕੇ ਲੱਗਿਆ ਔਰ ਕਿਸ ਤਰ੍ਹਾਂ ਦਾ ਤੁਸੀਂ ਮਹਿਸੂਸ ਕੀਤਾ ਇਕੱਲਾ ਤੁਸੀਂ ਸ਼ਾਹੀਨ ਬਾਗ ਨਹੀਂ ਗਏ ਤੁਸੀਂ ਜਾਮੀਆਂ ਮਿਲਿਆ ਸਲਾਮੀਆਂ ਵੀ ਜਾ ਕੇ ਆਏ ਵਿਦਿਆਰਥੀਆਂ ਨੂੰ ਉੱਥੇ ਜਾ ਕੇ ਗੱਲਬਾਤ ਵੀ ਕੀਤੀ ਹੈ ਤੁਸੀਂ ਆਇਸ਼ਾ ਘੋਸ਼ ਜਿਹਨੂੰ ਸੰਘੀ ਗੁੰਡਿਆਂ ਨੇ ਕੁੱਟਮਾਰ ਕੀਤੀ ਹੈ ਤੁਸੀਂ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਸੋ ਸਰੋਤਿਆਂ ਨੂੰ ਦੱਸੋ ਕਿ ਕਿਸ ਤਰੀਕੇ ਦਾ ਕੀ ਲੱਗਿਆ ਤੁਹਾਨੂੰ ਉੱਥੇ ਜਾ ਕੇ
ਅਸੀਂ ਨਿਊਜ਼ੀਲੈਂਡ ਦੇ ਸਰੋਤਿਆਂ ਨੂੰ ਦੱਸਣਾ ਚਾਹੁੰਦੇ ਹਾਂ ਵੀ ਜਿਹੜਾ ਸ਼ਹੀਨ ਬਾਗ ਦਾ ਮਸਲਾ ਹੈ ਐਨਆਰਸੀ ਦਾ ਮਸਲਾ ਹੈ
ਜੀ
ਇਹ ਜੋ ਸ਼ਹੀਨ ਬਾਗ ਦੇ ਵਿੱਚ ਇਕੱਲੀਆਂ ਔਰਤਾਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ ਇਹ ਸੰਘਰਸ਼ ਦੀ ਸ਼ੁਰੂਆਤ ਸ਼ਾਮ ਨੂੰ 4 ਵਜੇ ਹੁੰਦੀ ਹੈ ਤੇ ਸਵੇਰੇ 8 ਵਜੇ ਤੱਕ ਇਹ ਪੂਰੇ ਜ਼ੋਰ ਨਾਲ ਸਾਰੀ ਰਾਤ ਚੱਲਦੀ ਹੈ ਪਹਿਲੀ ਇਹਦੀ ਇੱਕ ਵਿਸ਼ੇਸ਼ਤਾ ਇਹ ਹੈ
ਜੀ
ਇਹਦੀ ਕਮਾਂਡ ਇਕੱਲੀਆਂ ਔਰਤਾਂ ਦੇ ਹੱਥ ਚ ਹੈ ਬੇਸ਼ੱਕ ਉੱਥੇ ਨੌਜਵਾਨਾਂ ਦਾ ਬਹੁਤ ਵੱਡਾ ਹਿੱਸਾ ਹੁੰਦਾ ਹੈ ਇਹਦੇ ਚ ਅਸੀਂ ਇਹ ਕਮਾਂਡ ਉਹਨਾਂ ਦੇ ਹੱਥ ਚ ਹੈ ਤੇ ਉਹ ਬਹੁਤ ਸੰਜੀਦਗੀ ਨਾਲ ਬਹੁਤ ਦਲੀਲ ਨਾਲ ਬਹੁਤ ਤਰੀਕੇਕਾਰ ਨਾਲ ਆਪਣਾ ਸੰਘਰਸ਼ ਲੜ ਰਹੀਆਂ ਨੇ ਜਿਹੜੀ ਕਿ ਉਹਨਾਂ ਦੀ ਮੰਗ ਵਜਬ ਹੈ ਇਹਦੇ ਵਿੱਚ ਸਾਡੀ ਸ਼ਮੂਲੀਅਤ ਜਦੋਂ ਹੋਈ ਹੈ ਤਾਂ ਜਿਵੇਂ ਸਾਨੂੰ ਉਹਨਾਂ ਨੇ ਜਿੰਨਾ ਸਾਡਾ ਸਵਾਗਤ ਕੀਤਾ ਜਿੰਨੀ ਸਾਨੂੰ ਕੋਪਰੇਟ ਕੀਤਾ ਜਿੰਨਾ ਸਾਡਾ ਮਾਨ ਸਤਿਕਾਰ ਕੀਤਾ ਜਿੰਨਾ ਨਾਲ ਉਹਨਾਂ ਦਾ ਇਸ ਗੱਲ ਨਾਲ ਉਤਸ਼ਾਹ ਭਰਿਆ
ਜੀ
ਉਹ ਜਾਨੀ ਸਾਡਾ ਦੇਖਣ ਯੋਗ ਹੀ ਸੀਗਾ ਵੀ ਬਹੁਤ ਅਸੀਂ ਭੁੱਲਣ ਵਾਲੀ ਗੱਲ ਹੈ ਦੂਜੀ ਜਿਹੜੀ ਅਸੀਂ ਵਿਸ਼ੇਸ਼ ਗੱਲ ਉੱਥੇ ਦੇਖੀ ਹੈ ਕਿ ਛੋਟੀਆਂ ਛੋਟੀਆਂ ਕੁੜੀਆਂ ਬੱਚੇ ਤੇ ਬਹੁਤ ਔਰਤਾਂ ਜਿਨ੍ਹਾਂ ਦੇ ਛੋਟੇ ਛੋਟੇ ਬੱਚੇ ਨੇ ਉਹ ਨਾਲ ਲੈ ਕੇ ਬੱਚਿਆਂ ਸਮੇਤ ਧਰਨਿਆਂ ਦੇ ਵਿੱਚ ਬੈਠੀਆਂ ਨੇ ਉੱਥੇ ਬਾਹਰ ਤੋਂ ਲੰਗਰ ਪਾਣੀ ਦਾ ਪ੍ਰਬੰਧ ਹੋਰ ਉਹਨਾਂ ਦੀ ਮਦਦ ਤੇ ਜਿੰਨੇ ਲੋਕ ਉੱਥੇ ਆਉਂਦੇ ਨੇ ਉਹ ਸਾਰੇ ਉਹਨਾਂ ਨੂੰ ਉਹਨਾਂ ਦੀ ਹਮਦਰਦੀ ਦਿੱਤੀਆਂ ਨੇ ਉਹ ਜਿੰਨੇ ਪੰਜਾਬ ਦੇ ਵਿੱਚੋਂ ਕੁੜੀਆਂ ਗਈਆਂ ਨੇ ਵਿਦਿਆਰਥੀ ਗਏ ਨੇ ਸਾਡੇ ਜਿੰਨੇ ਕਿਸਾਨ ਗਏ ਨੇ ਉਹਨਾਂ ਦਾ ਦਿਲ ਜਿੱਤਿਆ ਉਹਨਾਂ ਨੇ ਤੇ ਬਹੁਤ ਹੀ ਵੱਡਾ ਹਿੱਸਾ ਮਤਲਬ ਉੱਥੇ ਔਰਤਾਂ ਦਾ ਇਹ ਘੋਲ ਲੜ ਰਿਹਾ ਇਹਦਾ ਇਹ ਸਿੱਟਾ ਹੈ ਵੀ ਇਹ ਜਿਹੜਾ ਸ਼ਹੀਨ ਬਾਗ ਦਾ ਅੰਦੋਲਨ ਹੈ ਇਹਦੇ ਮੁਕਾਬਲੇ ਦੇ ਵਿੱਚ ਇਹਦੇ ਨਾਲ ਇਹਦੀ ਸਪੋਰਟ ਦੇ ਵਿੱਚ ਲਖਨਊ ਦੇ ਵਿੱਚ ਘੱਟ ਦੇ ਵਿੱਚ ਵੀ ਅੰਦੋਲਨ
ਬਿਲਕੁਲ ਹਾਂਜੀ
ਚੱਲ ਰਿਹਾ ਇਹ ਅੰਦੋਲਨ ਜਾਨੀ ਇਹ ਟੂਲ ਫੜ ਗਿਆ ਜੇ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਮਲੇਰਕੋਟਲਾ ਦੇ ਵਿੱਚ ਵੱਡਾ ਨਜ਼ਾਰਾ ਹੋ ਗਿਆ
ਬਿਲਕੁਲ ਹੋਇਆ ਜੀ
ਅਸੀਂ ਵੀ ਇਹ ਨਜ਼ਾਰਾ ਇਹ ਜਨਵਰੀ ਦੇ ਲਾਸਟ ਅੱਜ ਮੀਟਿੰਗ ਆ ਸਾਡੀ ਜਥੇਬੰਦੀਆਂ ਨਾਲ 14 ਜਥੇਬੰਦੀਆਂ ਦੀ ਅਸੀਂ ਵੀ ਮਲੇਰਕੋਟਲਾ ਦੇ ਵਿੱਚ ਇੱਕ ਵੱਡਾ ਇਕੱਠ ਕਰਕੇ ਵੱਡਾ ਮੁਜ਼ਾਹਰਾ ਕਰਨਾ ਚਾਹੁੰਦੇ ਹਾਂ ਆਪਣੇ ਜਥੇਬੰਦੀਆਂ ਵੱਲੋਂ।
ਠੀਕ,
ਇਹ ਜਿਹੜੀ ਇਹ ਸ਼ਹੀਦ ਬਾਗ ਦੇ ਸੰਘਰਸ਼ ਦੀ ਹੀ ਦੇਣ ਹੈ। ਇੱਥੋਂ ਤੱਕ ਹੈਗਾ ਸਵਾਲ ਜਾਮੀਆ ਦਾ ਤੇ ਜੇ ਐਨ ਯੂ ਦਾ।
ਜੀ,
ਜਾਮੀਆ ਤੇ ਜੇ ਐਨ ਯੂ ਦੇ ਵਿੱਚ ਜਿੰਨਾ ਵੱਡਾ ਹਿੱਸਾ, ਜਿੰਨਾ ਵੱਡਾ ਇਸ ਘੋਲ ਦੇ ਵਿੱਚ ਵਿਦਿਆਰਥੀਆਂ ਨੇ ਇਸ ਘੋਲ ਦੇ ਵਿੱਚ ਹਿੱਸਾ ਪਾਇਆ, ਜਾਮੀਆ ਦੇ ਵਿੱਚ ਜਿਵੇਂ ਪੁਲਿਸ ਨੇ ਜਾ ਕੇ ਤਸ਼ੱਦਦ ਕੀਤਾ, ਲਾਇਬ੍ਰੇਰੀ ਦੇ ਵਿੱਚ ਜਾ ਕੇ ਵਿਦਿਆਰਥੀਆਂ ਨੂੰ ਕੁੱਟਿਆ, ਜੇ ਐਨ ਦੇ ਵਿੱਚ ਏ ਬੀ ਪੀ ਦੇ ਗੁੰਡਿਆਂ ਨੇ ਜਾ ਕੇ ਉੱਥੇ ਕੁੜੀਆਂ ਨੂੰ ਕੁੱਟਿਆ, ਟੀਚਰਾਂ ਨੂੰ ਕੁੱਟਿਆ, ਇਹ ਜਬਰ ਦੇ ਵਿੱਚ ਜਿੰਨਾ ਉਹਨਾਂ ਦੇ ਵਿੱਚ ਰੋਸ ਹੈ, ਅਸੀਂ ਉਹਨਾਂ ਨੂੰ ਜਾ ਕੇ ਮਿਲ ਕੇ ਆਏ ਹਾਂ, ਜਿੰਨਾ ਉਹਨਾਂ ਦੇ ਵਿੱਚ ਰੋਸ ਹੈ ਤਾਂ ਇਹ ਲੱਗਦਾ ਜਿਵੇਂ ਦੇਸ਼ ਦੀ ਨੌਜਵਾਨੀ ਪਹਿਲੀ ਵਾਰ ਮੈਦਾਨ ਦੇ ਵਿੱਚ ਨਿਕਲੀ ਹੈ, ਤੇ ਜਾਨੀ ਵਿਰੋਧੀ ਧਿਰ ਦਾ ਜਿਹੜਾ ਰੋਲ ਸੀ ਉਹ ਵਿਦਿਆਰਥੀ ਤੇ ਨੌਜਵਾਨ ਨੂੰ ਸਹੀ ਕਰ ਰਿਹਾ ਤੇ ਔਰਤਾਂ ਕਰ ਰਹੀਆਂ। ਇਹ ਜਾਨੀ ਇੱਕ ਵਿਸ਼ੇਸ਼ ਸੰਘਰਸ਼ ਦੀ ਇਸ ਘੋਲ ਦੀ ਜਿਹੜੀ ਅਸੀਂ ਉੱਥੇ ਦੇਖੀ ਹੈ, ਤੇ ਸਾਨੂੰ ਨੀ ਲੱਗਦਾ ਵੀ ਇਹ ਘੋਲ ਕਿਸੇ ਤਰ੍ਹਾਂ ਵੀ ਇਹਨੂੰ ਸਰਕਾਰ ਇਹਨੂੰ ਬਿਨਾਂ ਕਿਸੇ ਠੰਡਾ ਛਿੜਕੇ ਦੇ ਜਾਂ ਇਹਨਾਂ ਨਾਲ ਕਿਸੇ ਵੀ ਵਗੈਰਾ ਨੂੰ ਦੱਬ ਸਕੇ।
ਬਿਲਕੁਲ 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 ਸਾਥੀ ਜੀ, ਬਿਲਕੁਲ। ਤੋ ਸਾਥੀ ਜੀ, ਅਸੀਂ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ, ਇੱਕ ਕਿਸਾਨ ਯੂਨੀਅਨ ਨੂੰ ਤੁਸੀਂ ਬਿਲੋਂਗ ਕਰਦੇ ਜੇ, ਕਿ ਇਹ ਜਿਹੜਾ ਸੀ ਏ ਜਾਂ ਐਨ ਆਰ ਸੀ ਦੇ ਵੱਖਰੇ ਵੱਖਰੇ ਰੂਪ ਨੇ, ਉਹ ਕਿਸ ਤਰੀਕੇ ਦੇ ਨਾਲ ਕਿਸਾਨ ਵਿਰੋਧੀ, ਮਜ਼ਦੂਰ ਵਿਰੋਧੀ, ਔਰ ਜਿਹੜਾ ਇਹ ਨਵ ਉਦਾਰਵਾਦ ਦਾ ਜਿਹੜਾ ਭਾਰਤ ਦੇ ਵਿੱਚ ਹਰ ਇੱਕ ਜਿਹੜੀ ਪਬਲਿਕ ਪ੍ਰੋਪਰਟੀ ਆ, ਪਬਲਿਕ ਜਿਹੜੇ ਇੰਸਟੀਚਿਊਟ ਨੇ, ਉਹਨੂੰ ਪ੍ਰਾਈਵੇਟ ਹੱਥਾਂ ਦੇ ਵਿੱਚ ਵੇਚਣ ਦੀਆਂ ਪੂਰੀਆਂ ਤਿਆਰੀਆਂ ਨੇ, ਔਰ ਇਹ ਲੋਕ ਵਿਰੋਧੀ ਕਿਵੇਂ ਹੈਗਾ ਆ ਜਿਹੜਾ ਜਿਹੜਾ ਹਰ ਇੱਕ ਐਜੂਕੇਸ਼ਨ ਦਾ ਹੋਵੇ ਜਾਂ ਹੋਰ ਵੀ ਜਿਹੜੇ ਇੰਸਟੀਚਿਊਟ ਨੇ, ਰੇਲਵੇ ਦਾ ਹੋਵੇ, ਕਹਿੰਦੇ ਨੇ ਕਿ ਭਾਰਤ ਪੈਟਰੋਲੀਅਮ ਨੂੰ ਵੀ ਇਹਨਾਂ ਨੇ ਵੇਚਣ ਨੂੰ ਲਾ ਦਿੱਤਾ ਹੈਗਾ, ਸੋ ਇਹ ਸਾਰਾ ਮਸਲਾ ਜਿਹੜਾ ਇਹ ਲੋਕ ਵਿਰੋਧੀ ਕਿਉਂ ਹੈ?
ਅਸਲ ਵਿੱਚ ਨਾ ਜਿਹੜੀ ਹੈਗਾ ਜਿੱਥੇ ਤੱਕ ਤਾਂ ਐਨ ਆਰ ਸੀ ਦਾ ਮਸਲਾ ਹੈ
ਜੀ,
ਐਨ ਆਰ ਸੀ ਦਾ ਮਸਲਾ ਸਿਰਫ ਆਸਾਮ ਦਾ ਮਸਲਾ ਸੀਗਾ, ਇਹ ਬਾਕੀ ਦੇਸ਼ ਦਾ ਤਾਂ ਮਸਲਾ ਹੈ ਨੀ ਸੀ ਇਹ ਐਨ ਆਰ ਸੀ ਦਾ ਮਸਲਾ। ਆਸਾਮ ਦੇ ਵਿੱਚ ਵੀ ਤਾਂ ਹੈ ਤਾਂ ਕਿ 1971 ਦੇ ਵਿੱਚ ਜਿਹੜੇ ਲੋਕ ਉੱਥੋਂ ਬੰਗਲਾਦੇਸ਼ ਦੇ ਵਿੱਚ ਹਿਜਰਤ ਕਰਕੇ ਇੱਧਰ ਆਏ ਸੀ, ਉਹਨਾਂ ਦਾ ਮਸਲਾ ਸੀਗਾ ਇਹ, ਆਸਾਮ ਦੇ ਲੋਕਾਂ ਦਾ ਮਸਲਾ ਸੀ, ਇਹ ਦੇਸ਼ ਦਾ ਮਸਲਾ ਨਹੀਂ ਸੀਗਾ। ਇਹਨੂੰ ਦੇਸ਼ ਦਾ ਮਸਲਾ ਤਾਂ ਖਾਮਖਾ ਬਣਾਇਆ, ਕਿਉਂਕਿ ਦੇਸ਼ ਦੇ ਵਿੱਚ ਸਦੀਆਂ ਤੋਂ ਵਸਦੇ ਰਹੇ ਲੋਕਾਂ ਨੂੰ ਕੋਈ ਇਹ ਪੁੱਛਣਾ ਵੀ ਦੱਸੋ ਤੁਸੀਂ ਇੱਥੋਂ ਦੇ ਬਸਿੰਦੇ ਹੈਗੇ ਹੋ ਕਿ ਨਹੀਂ ਹੈਗੇ, ਇਹ ਗੱਲ ਤੁਕ ਨਹੀਂ ਕੋਈ, ਇਹ ਬੇਵਕੂਫੀ ਗੱਲ ਹੈ, ਇਹ 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 ਇਸ ਤਰ੍ਹਾਂ ਦੀ ਗੱਲ ਹੈ ਜੀ। ਤੁਸੀਂ ਪਹਿਲਾਂ ਸਵਾਲ ਕਰਕੇ ਆਉਂਦੇ ਹੋ ਵੀ ਰੇਲਵੇ ਨੂੰ ਤੇ ਸਿਹਤ ਸੇਵਾਵਾਂ ਨੂੰ ਤੇ ਵਿਦਿਆ ਨੂੰ ਤੇ ਹੋਰ ਪਬਲਿਕ ਸੈਕਟਰ ਦੀਆਂ ਜਿੰਨੀਆਂ ਵੀ ਸਹੂਲਤਾਂ ਨੇ ਇਹਨਾਂ ਨੂੰ ਇਹ ਨਿੱਜੀ ਹੱਥਾਂ ਚ ਦੇਣ ਜਾ ਰਹੇ ਨੇ, ਤੇ ਨਿੱਜੀ ਹੱਥਾਂ ਦੇ ਵਿੱਚ ਜਦੋਂ ਜਾਣਗੀਆਂ ਤੇ ਨੌਕਰੀਆਂ ਜਾਣਗੀਆਂ, ਨੌਕਰੀਆਂ ਬੱਚਿਆਂ ਨੂੰ ਠੇਕੇਦਾਰ ਦੇਣਗੇ, ਠੇਕੇਦਾਰ ਘੱਟ ਉਜਰਤਾਂ ਦੇਣਗੇ, ਆਰਥਿਕ ਮੰਦਵਾੜਾ ਤੇ ਜੀ ਡੀ ਪੀ ਪਹਿਲੀ ਬਹੁਤ ਡਾਊਨ ਹੈ ਦੇਸ਼ ਦੀ, ਇਹ ਮੰਦੇ ਦੇ ਵਿੱਚੋਂ ਲੋਕਾਂ ਦੇ ਇਹ ਖਿਆਲ ਹੈ, ਉਧਰਲੇ ਪਾਸੇ ਕਾਰਪੋਰੇਟ ਸੈਕਟਰ ਨੂੰ ਮੁਨਾਫਿਆ ਦੇਣ ਦਾ ਜਿਹੜਾ ਰੁਝਾਨ ਹੈ ਸਰਕਾਰ ਦਾ, ਉਧਰ ਨੂੰ ਵੱਧ ਵਧਿਆ ਜਾ ਰਿਹਾ ਹੈ, ਤੇ ਉਧਰ ਨੂੰ ਲੋਕ ਉੱਠ ਕੇ ਲੋਕਾਂ ਦੇ ਵਿੱਚ ਬਗਾਵਤ ਹੋਊਗੀ, ਲੋਕ ਮੰਗਣਗੇ ਵੀ ਸਾਨੂੰ ਰੋਟੀ ਦਿਓ, ਲੋਕ ਮੰਗਣਗੇ ਵੀ ਸਾਨੂੰ ਰੁਜ਼ਗਾਰ ਦਿਓ, ਲੋਕ ਮੰਗਣਗੇ ਵੀ ਸਾਨੂੰ ਵਿਦਿਆ ਤੇ ਸਿਹਤ ਸਹੂਲਤਾਂ ਦਿਓ, ਉਹ ਦੇਣ ਜੋਗੇ ਨਹੀਂ, ਕਿਉਂਕਿ ਇਹਨਾਂ ਦੀ ਆਰਥਿਕ ਹੁੰਦੀ ਹੈ ਤੇ ਕਾਰਪੋਰੇਟ ਘਰਾਣਿਆਂ ਨੂੰ ਸਗੋਂ ਵੇਚੀ ਜਾ ਰਹੇ ਨੇ, ਇਹ ਰੇਲਵੇ ਵੀ ਵੇਚੀ ਜਾ ਰਹੇ ਨੇ, ਜਿੰਨੇ ਵੀ ਪਬਲਿਕ ਸੈਕਟਰ ਨੇ ਸਾਰਾ ਉਹਨਾਂ ਦੇ ਹੱਥਾਂ ਚ ਦੇਣ ਜਾ ਰਹੇ ਨੇ ਉਹਨਾਂ ਦੇ ਮੁਨਾਫਾ ਦੀ ਖਾਤਰ, ਉਧਰ ਨੂੰ ਲੋਕਾਂ ਦੇ ਧਿਆਨ ਨੂੰ ਹਟਾਉਣ ਦੀ ਖਾਤਰ ਲਈ ਪੁੱਛਿਆ, ਨਵੀਆਂ ਨਵੀਆਂ ਗੱਲਾਂ ਕੱਢ ਕੇ ਲਿਆ ਰਹੇ ਨੇ ਜਿਹੜੀਆਂ ਫਾਂਸੀ ਬਾਅਦ ਤੇ ਫਿਰ ਪੜਨ ਵਾਲਿਆਂ ਨੇ ਸਾਨੂੰ ਸ਼ੂਟਿੰਗ ਲਾਉਣਾ ਹੁੰਦਾ।
ਬਿਲਕੁਲ ਬਿਲਕੁਲ,
ਇਹ ਇਸ਼ੂ ਹੈ, ਇਹ ਵੱਡਾ ਇਸ਼ੂ ਬਣਿਆ ਹੋਇਆ ਇਸ ਕਰਕੇ।
ਜੀ 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 ਬਿਲਕੁਲ ਬਿਲਕੁਲ ਸਾਥੀ ਜੀ, ਬਿਲਕੁਲ ਸਹੀ ਗੱਲ ਹੈ। ਸਾਥੀ ਜੀ, ਮੈਂ ਤੁਹਾਡੇ ਕੋਲੋਂ ਜਾਣਨਾ ਚਾਹਾਂਗਾ ਕਿ ਇਸ ਟਾਈਮ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਇਹਦੇ ਨਾਲ ਇਹ ਐਨ ਆਰ ਸੀ ਦੇ ਸੰਘਰਸ਼ ਦੇ ਵਿਰੋਧ ਕਰਦਿਆਂ ਕਰਦਿਆਂ ਕਿ ਇਹਦੇ ਵਿੱਚ ਜਿਹੜੇ ਹੋਰ ਜਿਹੜੇ ਚੱਲਦੇ ਸੰਘਰਸ਼ ਆ ਕਿਸਾਨਾਂ ਮਜ਼ਦੂਰਾਂ ਦੇ, ਉਹ ਕਿਤੇ ਖੁਰਦ ਬੁਰਦ ਨਾ ਹੋ ਜਾਣ, ਕਿਉਂਕਿ ਜਿਹੜੇ ਕਿਸਾਨਾਂ ਦੇ ਜਿਹੜੇ ਮਸਲੇ ਆ ਉਹ ਉੱਥੇ ਦੇ ਉੱਥੇ ਹੀ ਜਮ੍ਹਾਂ ਖੜੇ ਹੋਏ ਨੇ। ਸੋ ਕਿਹੜੇ ਕਿਹੜੇ ਸੰਘਰਸ਼ ਜਿਹੜੇ ਉਲੀਕੇ ਜਾ ਰਹੇ ਨੇ ਇਸ ਟਾਈਮ ਦੇ ਉੱਪਰ ਖਾਸ ਕਰਕੇ ਕਿਸਾਨਾਂ ਦੇ ਵਿੱਚ?
ਮਸਲੇ ਆਉਂਦੇ ਜਿਵੇਂ ਹੁਣ ਪਹਿਲਾਂ ਕਸ਼ਮੀਰ ਵਾਲਾ ਮਸਲਾ ਆ ਗਿਆ ਸੀ, 370 ਧਾਰਾ ਵਾਲਾ ਮਸਲਾ ਆ ਗਿਆ ਸੀ, ਹੁਣ ਐਨ ਆਰ ਸੀ ਵਾਲਾ ਆ ਗਿਆ, ਤੇ ਫਿਰ ਇੱਧਰ ਪਰਾਲੀ ਦਾ ਮਸਲਾ ਆ ਗਿਆ ਸੀ, ਇਹੋ ਜਿਹੇ ਮਸਲੇ ਜਦੋਂ ਆ ਜਾਂਦੇ ਨੇ ਤਾਂ ਜਿਹੜੇ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਅਸਲੀ ਮੰਗਾਂ ਨੇ, ਜਾਨੀ ਕਰਜ਼ੇ ਵਾਲੀ, ਰੁਜ਼ਗਾਰ ਵਾਲੀ ਤੇ ਜ਼ਮੀਨੀ ਵੰਡ ਸੁਧਾਰ ਵਾਲੀ ਤੇ ਵਿਚੇਤਾ ਦੀ ਵਿਦਿਆ ਵਾਲੀ ਜਿਹੜੀਆਂ ਉਹ ਨਹੀਂ ਰੁਲ ਜਾਂਦੀਆਂ ਨੇ। ਗੱਲ ਤੁਹਾਡੀ ਠੀਕ ਹੈ, ਬਿਲਕੁਲ ਠੀਕ ਹੈ, ਪਰ ਅਸੀਂ ਬਿਲਕੁਲ ਇਹ ਸੰਜੀਦਗੀ ਨਾਲ ਇਹ ਸੋਚ ਰਹੇ ਹਾਂ ਕਿ ਹੁਣ ਦੇਖੋ ਅੱਜ ਹੀ ਸਾਡੇ ਪੰਜਾਬ ਦੇ ਵਿੱਚ ਜ਼ਿਲ੍ਹਾ ਹੈੱਡਕੁਆਟਰਾਂ ਦੇ 3 ਰੋਜ਼ਾ ਧਰਨੇ ਚੱਲ ਰਹੇ ਨੇ ਇਹ ਕਰਜ਼ੇ ਦੀ ਮੰਗ ਵਾਲੇ, ਕਰਜ਼ੇ ਮਾਫ਼ੀ ਕਰਕੇ ਪਰਾਲੀ ਦੇ ਕੇਸਾਂ ਦਾ ਤੇ ਹੋਰ ਜਿਹੜੀਆਂ ਸਾਡੀਆਂ ਹੈਗੀਆਂ ਮੰਗਾਂ ਆਵਾਰਾ ਪਸ਼ੂਆਂ ਵਾਲੀ ਤੇ ਹੋਰ ਜਿਹੜੀਆਂ ਕਿਸਾਨੀ ਨਾਲ ਜੁੜੀਆਂ ਹੋਈਆਂ ਨੇ, ਇਸੇ ਤਰ੍ਹਾਂ ਮਜ਼ਦੂਰ ਵੀ ਕਰਕੇ ਹਟੇ ਨੇ ਪਿੱਛੇ, ਉਹਨਾਂ ਨੇ ਵੀ ਪ੍ਰੋਗਰਾਮ ਕੀਤੇ ਨੇ, ਉਹ ਗਾਂਹ ਵੀ ਕਰਨਗੇ, ਉਹ ਨਾਲ ਦੀ ਨਾਲ ਅਸੀਂ ਉਹ ਮੰਗਾਂ ਤੇ ਵੀ ਸੰਘਰਸ਼ ਕਰਦੇ ਹਾਂ ਤੇ ਪੈਰ ਲੈਦਾ ਜਿਵੇਂ ਅਸੀਂ ਹੁਣ ਅੱਜ 20 ਤਰੀਕ ਤੋਂ ਲੈ ਕੇ 22 ਤਰੀਕ ਤੱਕ ਧਰਨੇ ਨੇ ਸਾਡੀ ਜ਼ਿਲ੍ਹਾ ਹੈੱਡਕੁਆਟਰ ਦੇ ਉੱਤੇ ਪੱਕੇ ਮੋੜ ਕੇ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ 13-14 ਥਾਵਾਂ ਤੇ ਸਾਡੀ ਜਥੇਬੰਦੀ ਵੱਲੋਂ ਤੇ ਦੂਜਾ ਫਿਰ ਅਸੀਂ ਨਾਲ ਦੀ ਨਾਲ 30-31 ਤਰੀਕ ਤੱਕ 31 ਨੂੰ ਹੋ ਜਾਏ ਅੱਜ ਮੀਟਿੰਗ ਆ ਸਾਡੀ ਤੇ ਸਾਡੀਆਂ ਜਥੇਬੰਦੀਆਂ ਨਾਲ ਤੈਅ ਵੀ ਫਰਵਰੀ ਦੇ ਪਹਿਲੇ ਹਫ਼ਤੇ ਜਾਂ ਜਨਵਰੀ ਦੇ ਲਾਸਟ ਚ ਅਸੀਂ ਇਹ NRC ਦੇ ਖਿਲਾਫ਼ ਉੱਥੇ ਵੀ ਇੱਕ ਪ੍ਰਦਰਸ਼ਨ ਕਰਾਂਗੇ, ਮਤਲਬ ਨਾਲੋ ਨਾਲ ਸਾਰੇ ਕੰਮ ਕਰ ਰਹੇ ਹਾਂ, ਸਾਡੇ ਵਾਸਤੇ ਇੰਨੀ ਸਮੱਸਿਆ ਨਹੀਂ, ਸਾਡੀ ਜਥੇਬੰਦੀ ਜਿੰਨੀ ਪਰਪੱਕ ਹੋ ਗਈ, ਜਿੰਨੀ ਮਜ਼ਬੂਤ ਹੋ ਗਈ, ਜਿੰਨੀ ਸਟਰੋਂਗ ਹੋ ਗਈ, ਜਿੰਨੀ ਚੇਤਨਾ ਸਾਡੀ ਵੱਧ ਗਈ, ਅਸੀਂ ਹਫ਼ਤੇ ਦੇ ਵਿੱਚ 2-2 ਪ੍ਰੋਗਰਾਮ ਕਰ ਦਿੰਦੇ ਹਾਂ, ਸਾਨੂੰ ਕੋਈ ਸਮੱਸਿਆ ਨਹੀਂ, ਅਸੀਂ ਕਰ ਸਕਦੇ।
ਬਿਲਕੁਲ ਵਧੀਆ ਜੀ, ਬਹੁਤ ਵਧੀਆ ਸਾਥੀ, ਜ਼ਿੰਦਾਬਾਦ। ਤੋ ਸਾਥੀ ਜੀ, ਇੱਕ ਹੋਰ ਟੋਪਿਕ ਤੇ ਆਉਣ ਤੋਂ ਪਹਿਲਾਂ ਮੈਂ, ਕਿਉਂਕਿ ਮੈਂ ਤੁਹਾਡਾ ਬਹੁਤ ਹੀ ਇੱਕ ਜ਼ਬਰਦਸਤ ਮੈਂ ਤੁਹਾਡਾ ਲੈਕਚਰ ਸੁਣਿਆ ਸੀਗਾ, ਜਿਹੜੀ ਪੈਪਸੀ ਕੋਲਾ ਦੇ ਵਿੱਚ ਜਿਹੜੀ ਮਜ਼ਦੂਰਾਂ ਦੀ ਹੜਤਾਲ ਚੱਲ ਰਹੀ ਆ, ਉੱਥੇ ਵੀ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ, ਸੋਰੀ, ਉਗਰਾਹਾਂ ਨੇ ਆਪਣੀ ਸ਼ਮੂਲੀਅਤ ਕੀਤੀ। ਤੋ ਸਾਥੀ ਜੀ, ਸਰੋਤਿਆਂ ਨਾਲ ਸਾਂਝ ਪਾਓ ਕਿ ਉਹ ਪੈਪਸੀ ਕੋਲਾ ਜਿਹੜੀ ਇੱਕ ਬਹੁਤ ਵੱਡੀ ਬਹੁ ਕੌਮੀ ਜਿਹੜੀ ਕੰਪਨੀ ਹੈਗੀ ਆ, ਉੱਥੇ ਮਜ਼ਦੂਰ ਹੜਤਾਲ ਤੇ ਕਿਉਂ ਬੈਠੇ ਹੋਏ ਨੇ ਤੇ ਤੁਸੀਂ ਉਹਨਾਂ ਦੀ ਸਪੋਰਟ ਤੇ ਵੀ ਗਏ, ਕਿਉਂ ਗਏ ਸੀ?
ਉਹ ਜਿਹੜੀ ਹੜਤਾਲ ਸੀ ਉਹ ਮੇਰੇ ਖਿਆਲ ਤੁਹਾਨੂੰ ਇਹ ਸਮਝ ਨਹੀਂ ਲੱਗੀ ਗੱਲ, ਉਹ ਹੜਤਾਲ ਸੀਗੀ ਜਿਹੜੀ 8 ਤਰੀਕ ਦੀ ਹੜਤਾਲ, 8 ਜਨਵਰੀ ਦੀ ਪੂਰੇ ਦੇਸ਼ ਵਿਆਪੀ ਹੜਤਾਲ ਸੀਗੀ
ਮਜ਼ਦੂਰਾਂ ਦੀ। ਜੀ ਜੀ ਜੀ,
ਹੜਤਾਲ ਦੇ ਵਿੱਚ ਉਹ ਹੜਤਾਲ ਪੈਪਸੀ ਦੀ ਮੈਨੇਜਮੈਂਟ ਦੇ ਖਿਲਾਫ਼ ਦੀ ਸੀ, ਹੜਤਾਲ ਸੀ ਜੀ, ਮਤਲਬ ਦੇਸ਼ ਵਿਆਪੀ ਹੜਤਾਲ ਦੇ ਵਿੱਚ ਅਸੀਂ ਸ਼ਾਮਿਲ
ਹੋਏ
ਹਾਂ, 8 ਤਰੀਕ ਜਨਵਰੀ ਵਾਲੀ ਇਹਦੇ ਵਿੱਚ ਤਾਂ ਅਸੀਂ ਉਹਦੇ ਸ਼ਾਮਿਲ ਹੋਏ ਹਾਂ।
ਠੀਕ ਜੀ,
ਉਹ ਜਾਨੀ ਬਹੁਤ ਪਹਿਲਾਂ ਕਈ ਸਾਲ ਪਹਿਲਾਂ ਦੀ ਗੱਲ ਹੈ, 2012-14 ਦੀ ਸਾਹਿਬ ਗੱਲ ਹੈ, ਜਿਹੜੀ ਪਹਿਲਾਂ ਦੀ ਸ਼ਾਮਿਲ ਹੋਈ ਸੀ ਉਹਨਾਂ ਦੇ ਵਿੱਚ, ਉਹਨਾਂ ਦੀ ਮੈਨੇਜਮੈਂਟ ਦੇ ਖਿਲਾਫ਼ ਐਗਰੀਮੈਂਟ ਤੇ ਕੋਈ ਰੌਲਾ ਸੀ,
ਉਹਦੇ
ਖਿਲਾਫ਼ ਅਸੀਂ ਗਏ ਸੀ ਸਪੋਰਟ ਤੇ। ਜਿਹੜੀ ਇਹ ਹੜਤਾਲ ਸੀ ਇਹ ਦੇਸ਼ ਵਿਆਪੀ ਹੜਤਾਲ ਦੇ
ਵਿੱਚ
ਪ੍ਰਦਰਸ਼ਨ ਕੀਤਾ ਸੀ ਉਹਨਾਂ ਨੇ।
ਠੀਕ ਹੈ ਸਾਥੀ ਜੀ, ਠੀਕ। ਤੋ ਸਾਥੀ ਜੀ, ਮੈਂ ਕਿਉਂਕਿ ਕਈ ਵਾਰੀ ਸੋਸ਼ਲ ਮੀਡੀਆ ਦੇ ਉੱਪਰ ਗੱਲਾਂ ਆਉਂਦੀਆਂ ਨੇ ਔਰ ਕਈ ਵਾਰੀ ਸਾਨੂੰ ਖੁਦ ਨੂੰ ਵੀ ਨਹੀਂ ਪਤਾ ਹੁੰਦਾ ਇਤਿਹਾਸ ਕਿਹੜੀਆਂ ਇਤਿਹਾਸਕ ਘਟਨਾਵਾਂ ਜਾਂ ਕਿਹੜੇ ਇਹੋ ਜਿਹੇ ਸਾਡੇ ਇਨਕਲਾਬੀ ਯੋਧੇ ਨੇ ਜਿਹੜੇ ਦੁਨੀਆਂ ਨੂੰ, ਫਾਨੀ ਦੁਨੀਆਂ ਨੂੰ ਇੱਥੋਂ ਚਲੇ ਗਏ ਨੇ, ਪਰ ਸਾਡੀ ਆਪਣੀ ਜਾਣਕਾਰੀ ਵਾਸਤੇ ਤੇ ਜਾਂ ਇਹ ਯੂਟਿਊਬ ਦੇ ਉੱਪਰ ਪਿਆ ਰਹੂਗਾ, ਹੋਰ ਵੀ ਜਿਹੜੇ ਸਰੋਤੇ ਸੁਣਨਗੇ। ਪਿੱਛੇ ਜੇ ਬਰਸੀ ਮਨਾਈ ਗਈ ਸੀਗੀ ਸਾਥੀ ਦਰਸ਼ਨ ਸਿੰਘ ਕੂਲੀ ਹੋਣਾ ਦੀ, ਸੋ ਤੁਸੀਂ ਉਹਨਾਂ ਦੇ ਜੀਵਨ ਸੰਘਰਸ਼ ਵਾਸਤੇ ਸਾਡੇ ਸਰੋਤਿਆਂ ਨਾਲ ਸਾਂਝ ਪਾਉਣੀ ਚਾਹੋਗੇ?
ਅਸੀਂ ਦਰਸ਼ਨ ਸਿੰਘ ਕੂਲੀ ਜਿਹੜਾ ਸੀਗਾ ਉਹ 1969 ਦੇ ਵਿੱਚ ਗੁਰੂ ਨਾਨਕ ਇੰਜੀਨੀਅਰ ਕਾਲਜ ਦੇ ਵਿੱਚ ਡਿਪਲੋਮਾ ਕਰ ਰਹੇ ਸੀ
ਜੀ।
ਉਸ ਵੇਲੇ ਨਕਸਲਵਾਦੀ ਮੂਵਮੈਂਟ ਦੀ ਜਿਹੜੀ ਲਹਿਰ ਸੀ ਉਹ ਜ਼ੋਰਾਂ ਸਕੂਲਾਂ ਦੇ ਵਿੱਚ PhD ਦਾ ਜ਼ੋਰ ਚੱਲਦਾ ਸੀ ਨਕਸਲਵਾਦੀ ਮੂਵਮੈਂਟ ਦੇ ਵਿੱਚ, ਉੱਥੇ ਉਹਨਾਂ ਨੂੰ ਕੋਈ ਇਹ ਝਟਕ ਲੱਗੀ, ਉਹ ਡਿਪਲੋਮਾ ਵਿੱਚ ਵਿਚਾਲੇ ਛੱਡ ਕੇ 1969 ਦੇ ਵਿੱਚ ਇਸ ਲਹਿਰ ਦੇ ਵਿੱਚ ਹਥਿਆਰਬੰਦ ਬਗਾਵਤ ਘੁੱਟ ਗਏ। ਉਹ ਲਹਿਰ ਦੇ ਵਿੱਚ ਇਹਨਾਂ ਨੇ ਤਕਰੀਬਨ 15 ਸਾਲ ਕੰਮ ਕੀਤਾ, ਲਗਭਗ 80-85 ਤੱਕ ਇਹ ਉਸ ਲਹਿਰ ਚ ਹੀ ਰਹੇ ਨੇ। ਇਹਨਾਂ ਦੇ ਸਿਰ ਤੇ ਇਨਾਮ ਵੀ ਸੀ ਉਸ ਰੱਖਿਆ ਸਰਕਾਰ ਦਾ, ਤੇ ਬੜਾ ਨਿਧੜਕ ਉਸ ਦੇ ਨਾਲ ਲਾਈਨਾਂ ਦੇ ਵਿੱਚ ਕਿਹੜੀ ਲਾਈਨ ਦੀ ਸਿੱਕਮੇ ਡਿਪਲੋਮਾ ਸੀ ਉਹ ਮਤਲਬ ਇਸ ਲਹਿਰ ਦੇ ਵਿੱਚ ਕਿਵੇਂ ਚਿਰ ਰਹੇ ਨੇ 15 ਸਾਲ ਤੋਂ
ਜੀ।
ਉਸ ਤੋਂ ਬਾਅਦ ਇਹ ਫਿਰ ਆਪਣੇ ਪਿੰਡ ਦੇ ਵਿੱਚ ਇਹਨਾਂ ਨੇ ਜਦੋਂ ਆਏ ਨੇ ਇਹਨਾਂ ਨੂੰ ਸਰਵ ਸੰਮਤੀ ਨਾਲ ਸਰਪੰਚ ਵੀ ਬਣਾਇਆ, ਸਰਪੰਚ ਵੀ ਰਹੇ ਨੇ 5 ਸਾਲ ਤੱਕ ਇਹ ਕੋਹਲੀ ਪਿੰਡ ਦੇ
ਜੀ।
ਤੇ ਉਸ ਤੋਂ ਬਾਅਦ ਇਹ ਇਧਰੋਂ ਜਦੋਂ ਸਾਡੀ ਮੂਵਮੈਂਟ ਜਥੇਬੰਦੀ ਦੀ ਇਧਰੋਂ ਮਤਲਬ ਲਖੋਵਾਲ ਨੂੰ ਅਸੀਂ ਅੱਡ ਹੋ ਕੇ ਆਏ ਹਾਂ ਤਾਂ ਸਾਡੀ ਜਥੇਬੰਦੀ ਹੋਣ ਚਾਹੀ, ਉਹਨੂੰ ਬਾਅਦ ਇਹਨਾਂ ਨੇ ਇੱਧਰ ਸਾਡੀ ਜਥੇਬੰਦੀ ਜੁਆਇਨ ਕੀਤੀ ਹੈ
ਠੀਕ
ਲਗਭਗ 2000 ਦੇ ਵਿੱਚ
ਜੀ,
2000 ਦੇ ਵਿੱਚ। ਤੇ ਉਦੋਂ ਇਹ ਸਾਡੇ ਵਿੱਤ ਸਕੱਤਰ ਰਹੇ ਨੇ, ਪੜ੍ਹਨ ਪੁੜ੍ਹਨ ਨੂੰ ਬਹੁਤ ਤੇਜ਼ ਸੀ, ਡਿਪਲੋਮ ਸਾਰਾ ਇਤਿਹਾਸ ਦੀ ਜਾਣਕਾਰੀ ਸੀ, ਇਹ ਸਾਨੂੰ ਸਭ ਤੋਂ ਵੱਧ ਸੀ ਕਿਉਂਕਿ ਸਿਹਤ ਦੀ ਖਰਾਬੀ ਕਰਕੇ ਫੀਲਡ ਦੇ ਵਿੱਚ ਤਾਂ ਅਸੀਂ ਇਹਨਾਂ ਤੋਂ ਬਹੁਤ ਘੱਟ ਕੰਮ ਲੈਂਦੇ ਸੀ, ਅਸੀਂ ਜਥੇਬੰਦੀਆਂ ਸਿੱਖਿਆ ਮੀਟਿੰਗ ਦੇ ਵਿੱਚ ਜਿਵੇਂ ਇੰਗਲਿਸ਼ ਵੀ ਪੜ੍ਹ ਲੈਂਦੇ ਸੀ, ਬਾਹਰ ਦੀਆਂ ਖ਼ਬਰਾਂ ਦਾ ਵੀ ਜਾਂ ਦੂਜੇ ਮੁਲਕਾਂ ਦੀ ਆਰਥਿਕਤਾ ਕੀ ਹੈ, ਉੱਥੋਂ ਦਾ ਹਾਲ ਕੀ ਹੈ, ਇਹੋ ਜਿਹੀਆਂ ਸਿੱਖਿਆ ਮੀਟਿੰਗਾਂ ਦੇ ਵਿੱਚ ਜਿਹੜੀ ਸਿੱਖਿਆ ਮੀਟਿੰਗ ਦੀ ਟੀਮ ਹੁੰਦੀ ਸਾਡੀ ਗੁੱਡੇ ਦੀ, ਉਹਦੇ ਵਿੱਚ ਵੀ ਸਾਡੇ ਸ਼ਰਨ ਸੀ, ਉਹ ਲਿਟਰੇਚਰ ਪੜ੍ਹ ਕੇ ਅਸੀਂ ਜਿਹੜੀਆਂ ਆਪਣੇ ਜ਼ਿਲ੍ਹਾ ਪੱਧਰ ਦੇ ਆਗੂ ਹੁੰਦੇ ਆ ਇਹਨਾਂ ਦੀਆਂ ਟੀਮਾਂ ਨੇ, ਫਿਰ ਸੂਬੇ ਦੀ ਜਿਹੜੀ ਐਨ ਕਰੀਮ ਟੀਮ ਹੈ ਉਹਦੀ ਮੀਟਿੰਗ ਕਰਾਉਣ, ਸਿੱਖਿਆ ਮੀਟਿੰਗ ਕਰਾਉਣਾ, ਸਿੱਖਿਆ ਮੀਟਿੰਗਾਂ ਕਰਾਉਣਾ, ਉਹਨਾਂ ਨੂੰ ਲੈਸ ਕਰਕੇ ਉਹਨਾਂ ਦੀਆਂ ਟੀਮਾਂ ਕਰਾਉਣਾ, ਉਹਨਾਂ ਨੇ ਬਲਾਕ ਦੀਆਂ ਮੀਟਿੰਗਾਂ ਦੀਆਂ ਟੀਮਾਂ
ਕਰਾਉਣੀਆਂ,
ਮੀਟਿੰਗਾਂ ਕਰਾਉਣੀਆਂ, ਇਸ ਕਰਕੇ ਆਏ ਇਹ ਬਹੁਤ ਸਹਾਈ ਸੀਗੇ, ਦਲੇਰ ਸੀ, ਨੇ ਧੜਕ ਸੀ, ਬੇਗਰਜ ਸੀ, ਇਵੇਂ ਅਸੀਂ ਬਰਸੀ ਸੀ, ਇਹ ਅਸੀਂ ਉਹਨਾਂ ਦੀ ਮੌਤ ਹੀ ਹੋ ਗਈ ਸੀ, ਮੌਤ ਦੇ ਸੰਸਕਾਰ ਦੇ ਭੋਗ ਤੇ ਅਸੀਂ ਬੋਲਿਆ, ਜਦੋਂ ਤੁਹਾਨੂੰ ਭੁਲੇਖਾ ਲੱਗ ਗਿਆ ਉਹਨਾਂ ਦੀ ਬਰਸੀ ਹੈ, ਬਰਸੀ ਨਹੀਂ ਜੀ ਇਹਨਾਂ ਦੀ ਬਣਾਈ, ਬਰਸੀ ਅਗਲੇ ਸਾਲ ਆਉਣੀ ਹੈ,
ਅਗਲੇ ਸਾਲ
ਉਹਨਾਂ ਦੀ ਐਕਸਪਾਇਰ ਹੀ ਹੋਇਆ ਉਹ,
ਠੀਕ ਠੀਕ,
ਕਰਕੇ ਅਸੀਂ ਇਹਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਗਏ ਸੀ, ਜਿਹੜਾ ਪ੍ਰੋਗਰਾਮ ਸੁਣਿਆ ਉਹ ਸ਼ਰਧਾਂਜਲੀ ਸਮਾਗਮ ਸੀ,
ਠੀਕ ਸਾਥੀ ਜੀ ਮਾਫ਼ ਕਰਨਾ ਜੀ ਗਲਤੀ ਲੱਗੀ ਮੈਨੂੰ, ਸਾਥੀ ਜੀ ਤੁਸੀਂ ਅਖੀਰ ਦੇ ਵਿੱਚ ਇਹ ਚਾਹੇ ਐਨ ਆਰ ਸੀ ਦਾ ਮਸਲਾ ਹੋਵੇ ਤੇ ਚਾਹੇ ਕਿਸਾਨਾਂ ਦੇ ਮਜ਼ਦੂਰਾਂ ਦੇ ਸੰਘਰਸ਼ ਹੋਣ, ਤੁਸੀਂ ਕੋਈ ਗੱਲ ਆਪਣੀ ਜਿਹੜੀ ਕੋਈ ਰਹਿ ਗਈ ਹੋਵੇ ਆਪਣੇ ਜਿਹੜੇ ਸਰੋਤੇ ਸੁਣ ਰਹੇ ਨੇ ਉਹਨਾਂ ਨੂੰ ਇਹਦੇ ਬਾਰੇ ਕੁਛ ਦੱਸਣਾ ਹੋਰ ਚਾਹੋਗੇ ਆਪਣੇ ਵੱਲੋਂ?
ਅਸੀਂ ਤਾਂ ਸਾਡੇ ਬਾਹਰ ਬੈਠੇ ਵਿਦੇਸ਼ੀ ਵੀਰਾਂ ਨੂੰ ਇਹੋ ਅਸੀਂ ਤਾਂ ਅਪੀਲ ਕਰਾਂਗੇ ਵੀ ਪੰਜਾਬ ਹਿੰਦੁਸਤਾਨ ਦੀ ਤੇ ਪੰਜਾਬ ਦੇ ਵਿੱਚ ਤੁਹਾਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਹੈ ਕਿ ਪੰਜਾਬ ਦਾ ਜਿਹੜਾ ਨੌਜਵਾਨ ਹਿੱਸਾ ਹੈ ਜਿਹੜਾ ਤਕਰੀਬਨ ਸੰਸੀਅਰ ਹੈ ਜਿਹੜਾ ਐਕਟਿਵ ਹੈ ਜੀ ਨੌਜਵਾਨ ਹਿੱਸਾ ਉਹ ਬਾਹਰਲੇ ਮੁਲਕਾਂ ਨੂੰ ਜਾ ਰਿਹਾ ਤੁਹਾਨੂੰ ਇਸ ਗੱਲ ਦਾ ਪੂਰੀ ਤਰ੍ਹਾਂ ਪਤਾ
ਜੀ
ਇਹ ਬਹੁਤ ਦੁਖਾਂਤ ਵਾਲੀ ਗੱਲ ਹੈ ਜਿਹੜਾ ਪੰਜਾਬ ਦੇ ਵਿੱਚ ਬਹੁਤ ਵੱਡਾ ਬਿਮਾਰੀ ਹੈ ਜਿਹੜੀ ਨਸ਼ਿਆਂ ਦੀ ਨਸ਼ਿਆਂ ਦਾ ਦੌਰ ਬਹੁਤ ਚੱਲ ਰਿਹਾ ਅਸੀਂ ਉਸ ਮੁੱਦੇ ਨੂੰ ਵੀ ਆਪਣੇ ਹੱਥ ਚ ਲੈ ਕੇ ਨਸ਼ਿਆਂ ਦੀ ਏਜੰਡਾ ਬਣਾ ਕੇ ਪੰਜਾਬ ਦੇ ਵਿੱਚ ਇਹਨੂੰ ਲੈ ਕੇ ਜਾਵਾਂਗੇ ਅਸੀਂ ਤਾਂ ਬਾਹਰਲੇ ਬੈਠੇ ਸਾਡੇ ਵੀਰਾਂ ਨੂੰ ਅਪੀਲ ਕਰਾਂਗੇ ਕਿ ਪੰਜਾਬ ਦੀ ਦੇਸ਼ ਦੀ ਜਿਹੋ ਜਿਹੀ ਹਾਲਤ ਹੈ ਜਿਹੋ ਜਿਹੇ ਮਤਲਬ ਸਾਡੇ ਹਾਕਮ ਨੇ ਕਾਰਪੋਰੇਟ ਥਾਣੇ ਦੇ ਦੇ ਕੇ ਦੇਸ਼ ਨੂੰ ਬਰਬਾਦ ਕਰਨਾ ਜਾ ਰਹੇ ਨੇ ਉਹਦੇ ਵਿੱਚ ਜਿਹੜਾ ਸੰਘਰਸ਼ ਦੇ ਵਿੱਚ ਜਿਸ ਕਿਸਮ ਦਾ ਵੀ ਹਿੱਸਾ ਇਹਨਾਂ ਤੋਂ ਪੈਂਦਾ ਉਸ ਕਿਸਮ ਦਾ ਹਿੱਸਾ ਪਾਉਣ ਤੇ ਅਸੀਂ ਸੰਘਰਸ਼ ਕਰ ਰਹੇ ਹਾਂ ਸਾਡੇ ਸੰਘਰਸ਼ ਕਰ ਰਹੇ ਹੋਰ ਹਿੱਸਿਆਂ ਨੂੰ ਆਪਦੇ ਸੁਝਾਅ ਭੇਜਣ ਉਹਦੇ ਵਿੱਚ ਜਿਹੋ ਜਿਹਾ ਵੀ ਇਹਨਾਂ ਦਾ ਯੋਗਦਾਨ ਪੈਂਦਾ ਆਪਣੇ ਦੇਸ਼ ਨੂੰ ਜਿਵੇਂ ਅੰਗਰੇਜ਼ਾਂ ਤੋਂ ਮੁਕਤ ਕਰਾਇਆ ਸੀ ਤਾਂ ਇਹ ਨਵੀਆਂ ਆਰਥਿਕ ਨੀਤੀਆਂ ਨੂੰ ਲਾਗੂ ਕਰਨ ਵਾਲੇ ਲੋਕਾਂ ਤੋਂ ਮੁਕਤ ਕਰਵਾਈਏ ਤਾਂ ਇਹਦੀ ਡਿਵੈਲਪਮੈਂਟ ਦੇ ਵਿੱਚ ਪਾਈਏ ਇਹੋ ਸਾਡੀ ਇਹਨਾਂ ਨੂੰ ਅਪੀਲ
ਬਿਲਕੁਲ ਬਿਲਕੁਲ ਸਾਥੀ ਜੀ ਤੋ ਸਾਥੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਰੇਡੀਓ ਤੇ ਆਉਣ ਲਈ ਤੇ ਆਉਂਦੇ ਸਮੇਂ ਦੇ ਵਿੱਚ ਫਿਰ ਵੀ ਤੁਹਾਡੇ ਨਾਲ ਗੱਲਬਾਤ ਕਰਦੇ ਰਹਾਂਗੇ ਜੀ
ਤੁਹਾਡਾ ਵੀ ਜੀ ਭਰਤ ਜੀ ਬਹੁਤ ਬਹੁਤ ਧੰਨਵਾਦ ਇਨਕਲਾਬ ਰੇਡੀਓ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ
ਸ਼ੁਕਰੀਆ ਸ਼ੁਕਰੀਆ
ਦੋਸਤੋ ਇਹ ਸਨ ਸਾਥੀ ਜੋਗਿੰਦਰ ਸਿੰਘ ਉਗਰਾਹਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਤੋ ਹਾਂਜੀ ਸਾਥੀ
ਮੈਂ ਜੀ ਪਹਿਲਾਂ ਤੇ ਦੋ ਗਲਤੀਆਂ ਦੀ ਮਾਫ਼ੀ ਮੰਗਣੀ ਚਾਹੁੰਦਾ ਸਰੋਤਿਆਂ ਕੋਲੋਂ ਅਧੂਰੀ ਜਾਣਕਾਰੀ ਕਿਉਂਕਿ ਇਹ ਪਹਿਲੀ ਗੱਲ ਤੇ ਕਿ ਕਿਉਂਕਿ ਫੇਸਬੁੱਕ ਦੇ ਉੱਪਰ ਜਦੋਂ ਕੋਈ ਵੀਡੀਓ ਜਾਂ ਕੋਈ ਲੈਕਚਰ ਆਉਂਦਾ ਹੈ ਉਹਦੇ ਵਿੱਚ ਪੂਰੀ ਜਾਣਕਾਰੀ ਨਹੀਂ ਹੁੰਦੀ ਸੋ ਉਹ ਜਿਹੜਾ ਕਿਉਂਕਿ ਉਹ ਜਿਹੜਾ ਮਜ਼ਦੂਰਾਂ ਦਾ ਸੰਘਰਸ਼ ਸੀਗਾ ਉਹ ਪੈਪਸੀ ਕੋਲਾ ਦੇ ਮਜ਼ਦੂਰਾਂ ਦਾ ਸੀਗਾ ਪਰ ਉਹ 8 ਤਰੀਕ ਦਾ ਜਿਹੜਾ ਵੱਡਾ ਸੰਘਰਸ਼ ਸੀਗਾ ਉਹਦਾ ਹਿੱਸਾ ਸੀਗਾ
ਉਹ ਆਪਣੀ ਮੈਨੇਜਮੈਂਟ ਦੇ ਖਿਲਾਫ ਕੋਈ ਐਕਸ਼ਨ ਨਹੀਂ ਸੀ
ਪਰ ਉਹ ਜਿਹੜੀ ਉਹ ਹਿਸਟੋਰੀਕਲੀ ਗੱਲ ਕਰ ਰਹੇ ਸੀਗੇ ਪੈਪਸੀ ਕੋਲਾ ਦੇ ਪਹਿਲਾਂ ਕੋਈ ਸੰਘਰਸ਼ ਜਿਹੜਾ ਹੋ ਚੁੱਕਿਆ ਸੀ ਤੇ ਉਹ ਗੱਲਬਾਤ ਉਹਨਾਂ ਨੇ ਕਾਫੀ
ਹਵਾਲੇ
ਦੇ ਨਾਲ ਕੀਤੀ ਸੋ ਥੋੜੀ ਜਿਹੀ ਅਧੂਰੀ ਇਨਫੋਰਮੇਸ਼ਨ ਸੀ ਪਰ ਮੈਂ ਆਪਣੀ ਫੇਸਬੁੱਕ ਦੇ ਉੱਪਰ ਲਿਖ ਕੇ ਕਿ ਇਹ ਲੈਕਚਰ ਨੂੰ ਜ਼ਰੂਰ ਸੁਣਿਆ ਬਹੁਤ ਸਾਥੀ ਜੋਗਿੰਦਰ ਸਿੰਘ ਉਗਰਾਹਾਂ ਦਾ ਲੈਕਚਰ ਹੈਗਾ ਉਹ ਤੇ ਦੂਸਰਾ ਮੈਨੂੰ ਲੱਗਿਆ ਸੀਗਾ ਕਿ ਦਰਸ਼ਨ ਸਿੰਘ ਕੂਹਲੀ ਹੋਣਾ ਦੀ ਬਰਸੀ ਆ ਬਰਸੀ ਨੀ ਕਿ ਉਹਨਾਂ ਦੀ ਉਹ ਫੌਤ ਹੋਏ ਨੇ ਰੀਸੈਂਟਲੀ ਤੇ ਉਹਨਾਂ ਦੇ ਪਾਠ ਦਾ ਭੋਗ ਸੀਗਾ ਸੋ ਅਸੀਂ ਆਪਣੇ ਵੱਲੋਂ ਵੀ ਕਾਮਰੇਡ ਦਰਸ਼ਨ ਸਿੰਘ ਕੂਹਲੀ ਹੋਣਾ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ ਜਿਹਨਾਂ ਨੇ ਨਕਸਲਵਾੜੀ ਲਹਿਰ ਤੋਂ ਬਾਅਦ ਵੀ ਆਪਣੇ ਜਿਹੜੇ ਕੰਮ ਸੀਗੇ ਔਰਾਂ ਨੂੰ ਜੀ ਜਿਹੜੀ ਖਾਸ ਜਿਹੜੀ ਗੱਲ ਹੋਈ ਹੈ ਇਹ ਖਾਸ ਕਰਕੇ ਅਸੀਂ ਸਾਡੇ ਯੂਨੀਅਨਿਸਟ ਹੋਣ ਦੇ ਨਾਲ ਨਾਲ ਇਹ ਸਾਨੂੰ ਬਹੁਤ ਜ਼ਰੂਰੀ ਹੈ ਕਿ ਜਿਹੜਾ ਰੋਲ ਐਜੂਕੇਸ਼ਨ ਦਾ ਜਿਹੜਾ ਰੋਲ ਹੁੰਦਾ ਸਿੱਖਿਆ ਦਾ ਜਿਹੜਾ ਰੋਲ ਹੈ ਯੂਨੀਅਨ ਦੇ ਵਿੱਚ ਉਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਔਰ ਜਿਵੇਂ ਉਹਨਾਂ ਨੇ ਦੱਸਿਆ ਕਿ ਇਕੱਲੇ ਉਹ ਭਾਰਤ ਦੇ ਮਸਲੇ ਨਹੀਂ ਜੋ ਦੁਨੀਆਂ ਦੇ ਵਿੱਚ ਜੋ ਚੱਲ ਰਿਹਾ ਹੈ ਉਹ ਉਹਨਾਂ ਦਾ ਜਿੰਮਾ ਇਹ ਸੀਗਾ ਕਿ ਮੈਂਬਰਾਂ ਨੂੰ ਸਿੱਖਿਅਤ ਕਰਨਾ ਉਹਨਾਂ ਨੂੰ ਕਿਸ ਤਰੀਕੇ ਨਾਲ ਜਦੋਂ ਮੇਰੀ ਜਿਹੜੀ ਇੱਥੇ ਮੈਂ ਸ਼ਰਟ ਪਾ ਕੇ ਆਇਆ ਕੀ ਵਰਕਰਸ ਆਫ ਦਾ ਵਰਲਡ ਯੂਨਾਈਟ ਕੀ ਦੁਨੀਆਂ ਦੇ ਕੰਮ ਇੱਕ ਹੋ ਜਾਓ ਕਿ ਦੁਨੀਆਂ ਦੇ ਵਿੱਚ ਕਿਹੜੇ ਕਿਹੜੇ ਸੰਘਰਸ਼ ਚੱਲ ਰਹੇ ਨੇ ਔਰ ਦੁਨੀਆਂ ਦੇ ਵਿੱਚ ਜਿਹੜਾ ਨਾਵਦਾਰਵਾਦ ਦਾ ਵੱਖਰਾ ਵੱਖਰਾ ਕਿਹੜਾ ਕਿਹੜਾ ਰੂਪ ਹੈ ਔਰ ਸਾਰੇ ਜਾਣਦੇ ਨੇ ਕਿ ਉਹ ਸਾਰੇ ਪਾਸੇ ਹਾਵੀ ਹੈ ਸੋ ਇਹ ਇੱਕ ਵੱਖਰੇ ਇੱਕ ਮੁਜਾਰੇ ਲੀਡਰਸ਼ਿਪ ਐਜੂਕੇਸ਼ਨ ਫਾਈਨਾਂਸ ਸੋ ਯੂਨੀਅਨ ਦੇ ਵਿੱਚ ਇੱਕ ਵੱਖਰੇ ਵੱਖਰੇ ਸਟਰਕਚਰ ਨੇ ਵੱਖਰੇ ਵੱਖਰੇ ਔਰ ਬਹੁਤ ਸਮਝਦਾਰੀ ਨਾਲ ਇਹਨਾਂ ਚੀਜ਼ਾਂ ਨੂੰ ਮੈਨੇਜਮੈਂਟ ਕਰਨਾ ਪੈਂਦਾ ਔਰ ਸਿੱਖਿਆ ਦਾ ਤਾਂ ਮੈਂ ਤਾਂ ਕਹੂੰਗਾ ਜੀ ਕਿ ਮੇਰਾ ਖਿਆਲ ਆ ਵੀ ਸਭ ਤੋਂ ਇੰਪੋਰਟੈਂਟ ਆ ਵੀ ਜਿਹੜਾ ਜਿਹੜਾ ਅਸਲ ਦੇ ਵਿੱਚ ਅਨੂ ਜੀ ਮੈਂ ਜਿਹੜਾ ਯੂਨੀਅਨ ਦਾ ਜਿਹੜਾ ਏਮ ਹੋਣਾ ਚਾਹੀਦਾ ਅਸੀਂ ਗੱਲ ਕਰ ਰਹੇ ਸੀ ਆਪਣੇ ਲੋਕਲ ਮਸਲਿਆਂ ਦੇ ਜਿਹੜਾ ਭੰਡੀ ਪ੍ਰਚਾਰ ਸਾਡੀ ਯੂਨੀਅਨ ਦੇ ਖਿਲਾਫ਼ ਹੋ ਰਿਹਾ ਕਿ ਅੱਜ ਲੁੱਟ ਸੁੱਟ ਬੰਦ ਹੋ ਜਾਵੇ ਤੇ ਕੱਲ ਯੂਨੀਅਨ ਆਪਣਾ ਬੁਰੀ ਬਿਸਤਰਾ ਚੁੱਕ ਕੇ ਕਿਉਂਕਿ ਉਹਦੀ ਜ਼ਰੂਰਤ ਨਹੀਂ ਕੋਈ ਵੀ ਰਹਿਣੀ ਸੰਸਥਾਪਕ ਇੱਕ ਬੜੇ ਔਰਗਨਾਈਜ਼ ਤਰੀਕੇ ਦੇ ਨਾਲ ਇਹ ਜਿਹੜੇ ਔਰ ਜਿਹੜੀਆਂ ਯੂਨੀਅਨਾਂ ਨੂੰ ਜਿਹੜੀਆਂ ਔਰਗਨਾਈਜ਼ ਨਹੀਂ ਹੁੰਦੀਆਂ ਜਾਂ ਜਿਹੜੀਆਂ ਕਰਪਟ ਯੂਨੀਅਨ ਹੁੰਦੀਆਂ ਜਿਵੇਂ ਲਖਵਾਲ ਦੀ ਆਪਾਂ ਗੱਲ ਕਰਦੇ ਹਾਂ ਉਹ ਖਤਮ ਹੋ ਜਾਂਦੀਆਂ ਆਪਣੇ ਆਪ ਦੇ ਵਿੱਚ ਉਹਨਾਂ ਦਾ ਕੋਈ ਵਜੂਦ ਨਹੀਂ ਰਹਿ ਜਾਂਦਾ ਹੈਗਾ
ਹਾਂ ਜਾਂ ਇੱਕੋ ਬਿਊਰੋਕਰੇਸੀ ਦਾ ਹੀ ਇੱਕ ਹਿੱਸਾ ਬਣ ਕੇ ਰਹਿ ਜਾਂਦੀਆਂ ਨੇ ਉਹ ਯੂਨੀਅਨ ਸਹੀ ਮਾਨਿਆਂ 'ਚ ਯੂਨੀਅਨ ਨਹੀਂ ਹੁੰਦੀ ਉਹ ਕਿਉਂਕਿ ਉਹ ਜਿਹੜੇ ਬਿਊਰੋਕਰੇਟ ਬੈਠੇ ਨੇ ਗਵਰਨਮੈਂਟ ਦੀਆਂ ਏਜੰਸੀਆਂ 'ਚ ਅਸਟੈਬਲਿਸ਼ਮੈਂਟਸ 'ਚ ਜਾਂ ਹੋਰ ਜਿੱਥੇ ਵੀ ਹੈ ਉਹ ਉਹਨਾਂ ਦੇ ਏਜੰਡੇ ਨੂੰ ਇੱਕ ਤਰ੍ਹਾਂ ਫੁਲਫਿਲ ਕਰਨ ਲੱਗ ਜਾਂਦੀਆਂ ਨੇ ਯੂਨੀਅਨ ਜਦੋਂ ਕਰਪਟ ਹੋ ਜਾਂਦੀਆਂ ਨੇ ਜਾਂ ਬਿਊਰੋਕਰੇਟਸ ਜ਼ਿਆਦਾ ਆ ਜਾਂਦੇ ਨੇ ਯੂਨੀਅਨ
ਕੋਈ ਸ਼ੱਕ ਨਹੀਂ ਕੋਈ ਸ਼ੱਕ ਕੋਈ ਸ਼ੱਕ ਨਹੀਂ
ਔਰ ਜਿਹੜੀ ਤੁਸੀਂ ਐਜੂਕੇਸ਼ਨ ਦੀ ਗੱਲ ਕਰ ਰਹੇ ਹੋ ਯੂਨੀਅਨਸ ਦੇ ਵਿੱਚ ਕਿ ਉਹ ਇੰਟਰਨੈਸ਼ਨਲ ਪੱਧਰ ਤੇ ਪਤਾ ਹੋਣਾ ਕਿ ਕੀ ਕੁਛ ਚੱਲ ਰਿਹਾ ਉਹ ਮੇਰਾ ਖਿਆਲ ਹੈ ਕਿ ਜਿਹੜੇ ਯੂਨੀਅਨ ਦੇ ਮੈਂਬਰ ਨੇ ਉਹ ਕਾਫੀ ਉਹਨਾਂ ਲਈ ਇੱਕ ਤਰ੍ਹਾਂ ਦਾ ਜੋਸ਼ ਔਰ ਜਜ਼ਬਾ ਉਹ ਵੱਧਦਾ ਹੈ ਹੌਸਲਾ ਅਫਜ਼ਾਈ ਹੁੰਦੀ ਹੈ ਕਿ ਅਸੀਂ ਇਕੱਲੇ ਇਹ ਸਾਰੇ ਚੀਜ਼ ਨੂੰ ਪਿੰਡੇ ਤੇ ਨਹੀਂ ਹੰਡਾ ਰਹੇ ਦੁਨੀਆਂ ਭਰ ਚ ਇਹ ਕੁਛ ਚੱਲ ਰਿਹਾ ਔਰ ਬਾਕੀ ਦੇਸ਼ਾਂ ਚ ਜਿਹੜੇ ਯੂਨੀਅਨਸ ਨੇ ਉਹ ਕਿੱਦਾਂ ਆਰਗਨਾਈਜ਼ ਕਰਦੀਆਂ ਨੇ ਕਿੱਦਾਂ ਐਜੂਕੇਟ ਕਰਦੀਆਂ ਨੇ ਉਸ ਤੋਂ ਬਾਅਦ ਫਿਰ ਐਜੂਕੇਟ ਕਿੱਦਾਂ ਅਸੀਂ ਕਰਨਾ ਆ ਸੋ ਉਹ ਇੱਕ ਗਲੋਬਲ ਮੇਰਾ ਖਿਆਲ ਉਹ ਤਰੀਕਾ ਸਾਰਾ ਇੱਕੋ ਜਿਹਾ ਹੀ ਆ ਸਾਰੀਆਂ ਯੂਨੀਅਨਸ ਦਾ ਉਹ ਸਥਾਨਕ ਜਿਹੜੇ ਤੁਹਾਡੇ ਮਸਲੇ ਨੇ ਉਹ ਸ਼ਾਇਦ ਉਹਨਾਂ ਦਾ ਰੂਪ ਉਹਨਾਂ ਦੀ ਸ਼ਕਲ ਅਲੱਗ ਹੋਵੇ ਪਰ ਉਹਨਾਂ ਦਾ ਕਾਰਨ ਜਿਹੜਾ ਆ ਕਿਉਂਕਿ ਉਹ ਸੇਮ ਆ
ਬਿਲਕੁਲ
ਇਸ ਕਰਕੇ ਫਿਰ ਉਹ ਜਿਹੜਾ ਉਹਨਾਂ ਨੂੰ ਟੱਕਰ ਦੇਣੀ ਆ ਜਿਹੜੀ ਇਨਸਾਫ਼ ਦੀ ਲੜਾਈ ਆ ਉਹ ਵੀ ਫਿਰ ਇੱਕ ਤਰੀਕੇ ਨਾਲ ਸੇਮ ਹੀ ਤਰੀਕਾ ਹੋਏਗਾ ਰਸਤਾ ਸੇਮ ਜਿਹਾ ਹੀ ਹੋਏਗਾ
ਬਿਲਕੁਲ ਅਨੂ ਜੀ ਮੈਂ ਕੱਲ ਸਾਥੀ ਮਿਲੇ ਜਿਹੜੇ ਨਿਊਜ਼ੀਲੈਂਡ ਦੇ ਵਿੱਚ ਮਿਲੀਟੈਂਟ ਪੇਪਰ ਚਲਾਉਂਦੇ ਨੇ ਕਮਿਊਨਿਸਟ ਲੀਗ ਵਾਲੇ ਤੇ ਤੁਹਾਨੂੰ ਯਾਦ ਹੋਣਾ ਕਿ ਸਮਹੋ ਪੇਪਰ ਬੰਦ ਹੋ ਗਿਆ ਸੀ ਹੁਣ ਮੁੜ ਕੇ ਸ਼ੁਰੂ ਕਰਦੇ ਹਾਂ ਅਸੀਂ ਕਿਉਂਕਿ ਉਹਦੇ ਵਿੱਚ ਜਿਹੜੇ ਦੁਨੀਆਂ ਦੇ ਵਿੱਚ ਜਿਹੜੇ ਸੰਘਰਸ਼ ਚੱਲ ਰਹੇ ਨੇ ਉਹਦੇ ਬਾਰੇ ਬਹੁਤ ਵਧੀਆ ਜਾਣਕਾਰੀ ਹੁੰਦੀ ਹੈ ਔਰ ਉਸ ਪੇਪਰ ਤੋਂ ਪੜ੍ਹ ਕੇ ਅਸੀਂ ਕਈ ਵਾਰੀ ਕੈਨੇਡਾ ਤੋਂ ਅਮਰੀਕਾ ਤੋਂ ਜਿਹੜੀਆਂ ਹੋਰ ਯੂਨੀਅਨ ਦੇ ਸੱਚ ਚਾਹੇ ਉਹ ਟਰੱਕ ਯੂਨੀਅਨ ਵਾਲੇ ਹੋਣ ਉਹਨਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਸੋ ਉਹ ਵੀ ਇੱਕ ਜਿਹੜਾ ਮਿਲੀਟੈਂਟ ਜਿਹੜਾ ਨਿਊਜ਼ ਪੇਪਰ ਜਿਹੜਾ ਉਹ ਵੀ ਇੱਕ ਸਿੱਖਿਆ ਦਾ
ਉਹਨਾਂ ਦਾ ਤਰੀਕਾ ਐਜੂਕੇਟ ਕਰਨ ਦਾ
ਆਪਣੇ ਸਾਥੀਆਂ ਨੂੰ ਐਜੂਕੇਟ ਕਰਨ ਦਾ ਜਿਹੜਾ ਬਹੁਤ ਜ਼ਿਆਦਾ ਜ਼ਰੂਰੀ ਹੈ
ਬਿਲਕੁਲ ਜੀ ਔਰ ਅਗਰ ਅਸੀਂ ਆਪਣੇ ਦੇਸ਼ ਚ ਦੇਖੀਏ ਤੋ ਗਦਰ ਪਾਰਟੀ ਜਦੋਂ ਪਹਿਲਾਂ ਫਾਰਮ ਹੋਈ ਹੈ ਤੋ ਗਦਰ ਨਾਮ ਦਾ ਪਰਚਾ ਜਿਹੜਾ ਜਿਹਦੇ ਕਿ ਮੇਰਾ ਖਿਆਲ ਹੈ ਸੋਲ ਚਾਰਜ ਕਰਤਾਰ ਸਿੰਘ ਸਰਾਭਾ
ਬਿਲਕੁਲ ਜੀ ਕੋਲ ਸੀ ਕੋਈ ਸ਼ੱਕ ਨਹੀਂ
ਉਹਨਾਂ ਨੂੰ ਸਾਥੀਆਂ ਨੇ ਉਹਨਾਂ ਦਾ ਨਾਂ ਹਿਊਮਨ ਜਾਂ ਡਾਇਨਮੋ ਹਿਊਮਨ ਡਾਇਨਮੋ ਉਹਨਾਂ ਦਾ ਨਾਂ ਰੱਖਿਆ ਸੀ ਕਿ ਜਿਹੜੀ ਉਹ ਰਫਤਾਰ ਨਾਲ ਉਹ ਪਰਚੇ ਦਾ ਕੰਮ ਕਰਦੇ ਸੀ ਔਰ ਉਸ ਵਕਤ ਕੋਈ ਟੈਕਨੋਲੋਜੀ ਪ੍ਰਿੰਟਿੰਗ ਜਿਸ ਤਰ੍ਹਾਂ ਅਸੀਂ ਹੁਣ ਫਟਾਫਟ ਕਰ ਲੈਂਦੇ ਹਾਂ ਇਸ ਤਰ੍ਹਾਂ ਦਾ ਨਹੀਂ ਸੀਗਾ ਮੈਨੂਅਲ ਸੀਗਾ ਕਾਫੀ ਹੱਦ ਤੱਕ ਕੰਮ ਤੇ ਉਹ ਪਹਿਲਾਂ ਉਹਨੂੰ ਲਿਖਣਾ ਸਾਰਾ ਉਹਦੇ ਐਡੀਟਰ ਸੀਗੇ ਉਹ ਬਾਕੀਆਂ ਦੇ ਜਿਹੜਾ ਵੀ ਜੋ ਕੁਛ ਲਿਖਤਾ ਨੇ ਉਹ ਯੋਗਦਾਨ ਲੈਣਾ ਔਰ ਉਹਨੂੰ ਫਿਰ ਖੁਦ ਪ੍ਰਿੰਟ ਕਰਨਾ ਔਰ ਉਸ ਤੋਂ ਬਾਅਦ ਉਹ ਪਰਚਾ ਵੰਡਣਾ ਬੜਾ ਜੋਖਮ ਦਾ ਕੰਮ ਸੀਗਾ ਕਿਉਂਕਿ ਉਹ ਜਿਹਦੇ ਕੋਲ ਉਹ ਗੈਰ ਕਾਨੂੰਨੀ ਸੀਗਾ ਉਹ ਪਰਚੇ ਨੂੰ ਕੈਰੀ ਕਰਨਾ ਜਾਂ ਵੰਡਣਾ
ਜੀ ਤੁਸੀਂ ਤੇ ਬਿਲਕੁਲ ਐਡੀ ਇਹ ਕਿਉਂਕਿ ਕਰਤਾਰ ਸਿੰਘ ਸਰਾਭਾ ਇੱਕ ਇਹੋ ਜਿਹੀ ਸ਼ਖਸੀਅਤ ਹੈ ਜਿਹੜੇ ਇਕੱਲੇ ਐਜੂਕੇਸ਼ਨ ਯੋਧੇ ਫਰੰਟ ਤੇ ਜਾ ਕੇ ਵੀ ਮਤਲਬ ਕੋਈ ਇਨਕਲਾਬੀ ਇਹੋ ਜਿਹਾ ਕਾਰਜ ਨਹੀਂ ਜਿਹੜਾ ਉਹਨਾਂ ਨੇ ਖੁਦ ਆਪਣੇ ਔਰ ਇੰਨੀ ਛੋਟੀ ਉਮਰ ਦੇ ਵਿੱਚ ਔਰ ਬਿਲਕੁਲ ਤੁਹਾਡੀ ਗੱਲ ਉਸ ਤੋਂ ਬਾਅਦ ਹੀ ਭਾਰਤ ਦੇ ਵਿੱਚ ਆ ਕੇ ਸੋਹਣ ਸਿੰਘ ਜੋਸ਼ ਹੋਣਾ ਜਿਹੜਾ ਕਿਰਤੀ
ਕਿਰਤੀ ਹਾਂਜੀ ਹਾਂ ਮੈਂ ਅਗਲੀ ਐਗਜ਼ਾਮਪਲ ਕਿਰਤੀ ਦੀ ਦੇਣੀ ਸੀ ਕਿਉਂਕਿ ਫਿਰ ਭਗਤ ਸਿੰਘ ਜਿਹੜੇ ਕਿ ਕਰਤਾਰ ਸਿੰਘ ਸਰਾਭਾ ਨੂੰ ਆਪਣਾ ਗੁਰੂ ਮੰਨਦੇ ਨੇ ਉਸ ਕਿਸਮ ਦਾ ਹੀ ਕੰਮ ਉਹ ਅੱਗੇ ਆ ਕੇ ਕਰਦੇ ਨੇ ਕਿਰਤੀ ਚ ਬਹੁਤ ਲੰਬਾ ਸਮਾਂ ਭਗਤ ਸਿੰਘ ਨੇ ਲਿਖਿਆ ਔਰ ਬੇਸ਼ੱਕ ਅਲੱਗ ਅਲੱਗ ਨਾਵਾਂ ਦੇ ਅੰਡਰ ਲਿਖਿਆ ਕਿਉਂਕਿ ਉਹ ਅੰਡਰਗਰਾਊਂਡ ਉਹਨਾਂ ਨੂੰ ਰਹਿਣਾ ਪੈਂਦਾ ਸੀ ਤੋ ਬਹੁਤ ਦਿਨ ਹੈ ਉਹ ਵੀ ਉਹਨਾਂ ਦੀ ਜਿਹੜੀ ਕਿਤਾਬ ਹੈ ਸ਼ਹੀਦ ਭਗਤ ਸਿੰਘ ਔਰ ਸਾਥੀਆਂ ਦੀਆਂ ਲਿਖਤਾਂ ਉਹਦੇ ਵਿੱਚ ਕਾਫੀ ਸਾਰੇ ਤੁਹਾਨੂੰ ਮਿਲ ਜਾਂਦੇ ਨੇ ਆਰਟੀਕਲ ਜਿਹੜੇ ਕਿਰਤੀ ਵਿੱਚ ਉਸ ਵਕਤ ਛਪਦੇ ਰਹੇ ਨੇ
ਬਿਲਕੁਲ ਤੁਹਾਨੂੰ ਜੀ ਮੈਂ ਸਮਝਦਾ ਕਿ ਸਾਥੀ ਕਾਮਰੇਡ ਦਰਸ਼ਨ ਸਿੰਘ ਕੂਲੀ ਉਹਨਾਂ ਦੀ ਜਿਹੜੀ ਗੱਲਬਾਤ ਹੋਈ ਹੈ ਜਿਹੜਾ ਸਾਨੂੰ ਬਿਲਕੁਲ ਗਿਆਨ ਨਹੀਂ ਸੀਗਾ ਇਹ ਸਾਨੂੰ ਵੀ ਬਹੁਤ ਜ਼ਿਆਦਾ ਇਹ ਪ੍ਰੋਤਸਾਹਿਤ ਕਰਦਾ ਕਿ ਇਹੋ ਮੈਂ ਤਾਂ ਜੀ ਬਿਲਕੁਲ ਕਿਉਂਕਿ ਐਜੂਕੇਸ਼ਨ 'ਤੇ ਬਹੁਤ ਹੀ ਮੇਰੇ ਖਿਆਲ ਸਭ ਤੋਂ ਇੰਪੋਰਟੈਂਟ ਪਾਰਟ ਹੈ ਕਿਸੇ ਵੀ ਸੰਘਰਸ਼ ਨੂੰ ਗਾਹਾਂ ਚਲਾਉਣ
ਕਿਉਂਕਿ ਜਦੋਂ ਸਾਨੂੰ ਕਿਸੇ ਚੀਜ਼ ਦਾ ਗਿਆਨ ਨਹੀਂ ਹੁੰਦਾ ਅਸੀਂ ਸਿੱਖਿਅਤ ਨਹੀਂ ਆ ਇਗਨੋਰੈਂਸ ਜਿਹੜੀ ਆ ਉਹਦੇ ਚੋਂ ਕਾਫੀ ਕੂੜ ਪ੍ਰਚਾਰ ਕਿਸਮ ਦੀਆਂ ਚੀਜ਼ਾਂ ਕਾਫੀ ਨਿਕਲਦੀਆਂ ਨੇ ਔਰ ਉਹ ਲੋਕਾਂ ਦਾ ਜਦੋਂ ਨਹੀਂ ਕਿਸੇ ਵਿਸ਼ੇ ਤੇ ਪਕੜ ਜਾਂ ਗਿਆਨ ਨਹੀਂ ਆ ਤਾਂ ਉਹ ਕਿਉਂਕਿ ਅੱਜ ਕੱਲ ਜਿਹੜਾ ਸੋਸ਼ਲ ਮੀਡੀਆ ਉਹਦੇ ਤੇ ਹਰ ਕੋਈ ਆਪਣੇ ਆਪ ਨੂੰ ਮਾਹਰ ਸਮਝਦਾ ਹੈ ਹਰ ਵਿਸ਼ੇ ਚ ਤੋ ਉਹ ਫਿਰ ਕਾਫੀ ਖਲਾਰਾ ਪੈਂਦਾ ਹੈ
ਬਿਲਕੁਲ ਜੀ ਅਨੁਜੀ ਵੈਸੇ ਇਸ ਗੱਲ ਦਾ ਸਬੂਤ ਹੈ ਕਿ ਕਾਮਰੇਡ ਦਰਸ਼ਨ ਸਿੰਘ ਕੂਲੀ ਵਰਗੇ ਜਿਹੜੇ ਹੋਰ ਲੋਕ ਨੇ ਜਿਹੜੇ ਯੂਨੀਅਨ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਦਾ ਸਿੱਟਾ ਹੈ ਕਿ ਜਦੋਂ ਸਾਡੀ ਗੱਲ ਆਮ ਜਿਹੜੇ ਕਈ ਕਿਸਾਨ ਤੇ ਮਜ਼ਦੂਰ ਸਾਥੀ ਜਿਹੜੇ ਸਕੂਲਿੰਗ ਵੀ ਨਹੀਂ ਉਹਨਾਂ ਦੀ ਹੋਈ ਹੋਈ ਔਰ ਉਹਨਾਂ ਨੂੰ ਹਰੇ ਇਨਕਲਾਬ ਤੋਂ ਲੈ ਕੇ ਉਹ ਸਰਮਾਏਦਾਰੀ ਸਿਸਟਮ ਕਿਵੇਂ ਕੰਮ ਕਰਦਾ ਹੈ ਨਵੋਦਾਰਵਾਦ ਕਿਵੇਂ ਸੋ ਉਹ ਬਿਲਕੁਲ ਇਹ ਉਹਦਾ ਨਤੀਜਾ ਹੈ ਕਿ ਉਹਨਾਂ ਨੂੰ ਜਿਹੜੇ ਆਮ ਜਿਹੜੇ
ਜਥੇਬੰਦੀਆਂ ਦੇ ਵਿੱਚ ਉਹਨਾਂ ਨੂੰ
ਇਸ ਗੱਲ ਦਾ ਪੂਰੇ ਦਾ ਪੂਰਾ ਔਰ ਮੈਨੂੰ ਮਹਿਸੂਸ ਹੋ ਰਿਹਾ ਅੱਜ ਕਿ ਘੱਟੋ ਘੱਟ ਸਾਡੀ ਯੂਨੀਅਨ ਦੇ ਵਿੱਚ ਇਸ ਚੀਜ਼ ਦੀ ਕਮੀ ਹੈ ਆ ਆਉਂਦੇ ਸਮੇਂ ਦੇ ਵਿੱਚ ਇੱਥੇ ਵੀ ਕੰਮ ਕੀਤਾ ਜਾਊਗਾ ਜਿਹੜੇ ਹੋਰ ਸਾਥੀ ਆਪਣੇ ਨਾਲ ਕੰਮ ਕਰਦੇ ਹਾਂ
ਬਿਲਕੁਲ ਸਾਡੇ ਕੋਲ ਮਟੀਰੀਅਲ ਤਾਂ ਬਹੁਤ ਹੈ ਸਾਡੇ ਕੋਲ ਕਿਤਾਬਾਂ ਬਹੁਤ ਨੇ ਹੋਰ ਵੀ ਜਿਹੜੇ ਮਾਡਰਨ ਮਾਧਿਅਮ ਔਰ ਸਾਧਨ ਨੇ ਸਿੱਖਣ ਦੇ ਉਹ ਸਾਰਾ ਕੁਝ ਮੌਜੂਦ ਹੈ ਸ਼ਾਇਦ ਇਹਦੇ ਵਿੱਚ ਕਈ ਕਾਰਨ ਹੋਣਗੇ ਜਿਹਦੇ ਕਰਕੇ ਕਮੀ ਹੈ ਕੁਛ ਤਾਂ ਇੱਕ ਜਿਹੜੇ ਢਾਂਚੇ 'ਚ ਅਸੀਂ ਰਹਿੰਦੇ ਹਾਂ ਉਹ ਵੀ ਸਮਾਂ ਕੱਢਣਾ ਕਈ ਸਾਥੀਆਂ ਵਾਸਤੇ ਕਾਫੀ ਮੁਸ਼ਕਲ ਹੁੰਦਾ ਕਿ ਪੂਰੀ ਤੁਸੀਂ ਫੁੱਲ ਟਾਈਮ ਨੌਕਰੀ ਕਰਨ ਤੋਂ ਬਾਅਦ ਪਰਿਵਾਰ ਨੂੰ ਵੀ ਸਮਾਂ ਦੇਣਾ ਬੱਚਿਆਂ ਨੂੰ ਵੀ ਦੇਣਾ ਤੋ ਹਾਂ ਉਹ ਵੀ ਇੱਕ ਮਸਲਾ ਹਰ ਵਕਤ ਬਣਿਆ ਰਹਿੰਦਾ ਪਰ ਡੈਫੀਨੇਟਲੀ ਅਸੀਂ ਕੋਸ਼ਿਸ਼ ਜ਼ਿਆਦਾ ਇੱਕ ਐਕਟਿਵ ਰੂਪ 'ਚ ਇਹਦੇ 'ਤੇ ਅਮਲ ਜ਼ਰੂਰ ਕਰਨ ਦੀ ਕੋਸ਼ਿਸ਼ ਕਰਾਂਗੇ
ਜਦੋਂ ਤੱਕ ਜੀ ਕੋਈ ਵੀ ਯੂਨੀਅਨ ਦਾ ਜਿਹੜਾ ਮੇਨ ਮੁੱਦਾ ਜਿਹੜਾ ਉਹਨਾਂ ਦਾ ਜਿੱਥੇ ਉਹਨਾਂ ਨੇ ਪਹੁੰਚਣਾ ਉਹਨਾਂ ਦਾ ਮੇਨ ਜਿਹੜਾ ਮਕਸਦ ਇਨਕਲਾਬ ਹੋਣਾ ਚਾਹੀਦਾ ਇਹ ਜਿੰਨਾ ਕੰਮ ਹੋ ਰਿਹਾ ਇੱਕ ਇਨਕਲਾਬ ਦੀ ਉਹਦੇ ਵੱਲ ਨੂੰ ਜਾ ਰਹੇ ਜਿੱਥੇ ਇੱਕ ਜਿਹੜਾ ਸਮਾਨਤਾ ਵਾਲਾ ਸਮਾਜ ਜਿਹੜਾ ਉਹ ਸਿਰਜਿਆ ਜਾ ਸਕੇ ਇਹ ਹਰ ਇੱਕ ਯੂਨੀਅਨ ਦਾ ਇਹ ਏਮ ਹੋਣਾ ਚਾਹੀਦਾ ਨਾਲ ਦੀ ਨਾਲ ਜੋ ਚੱਲ ਰਿਹਾ ਜਿਵੇਂ ਪਹਿਲਾਂ ਸਾਥੀ ਨਾਲ ਗੱਲ ਹੋਈ ਹੈ ਕਿ ਆਲੇ ਦੁਆਲੇ ਮਜ਼ਦੂਰਾਂ ਦੀਆਂ ਕਿਸਾਨਾਂ ਦੀਆਂ ਜਿਹੜੀਆਂ ਇਹ CAA ਦੇ ਖਿਲਾਫ਼ ਜਿਹੜੀਆਂ ਮੂਵਮੈਂਟ ਚੱਲ ਰਹੀਆਂ ਉਹ ਤੇ ਹੋਣਾ ਹੀ ਹੋਣਾ ਆ ਪਰ ਜਿਹੜਾ ਐਂਡ ਜਿਹੜਾ
ਗੋਲ ਹੈ ਤੁਹਾਡਾ ਉਹ
ਢਾਂਚੇ ਨੂੰ ਧੁਰੋਂ ਪੱਟ ਕੇ ਉਹਦੀ ਜਗ੍ਹਾ ਤੇ ਨਵਾਂ ਜਿਹੜਾ ਢਾਂਚਾ ਉਹ ਖੜਾ ਕਰਨਾ
ਬਿਲਕੁਲ ਬਿਲਕੁਲ ਜੀ ਤੋ ਮੇਰੇ ਖਿਆਲ ਸਾਡੇ ਜਿਹੜੇ ਅਗਲੇ ਬੁਲਾਰੇ ਨੇ ਉਹ ਵੀ ਜਲਦ ਸਾਡੇ ਨਾਲ ਸ਼ਾਇਦ ਹੋ ਜਾਣਗੇ ਇਨ ਦ ਮੀਨ ਟਾਈਮ ਇੱਕ ਛੋਟੀ ਜਿਹੀ ਖ਼ਬਰ ਜਿਹੜੀ ਇੱਥੇ ਸਥਾਨਕ ਹੈ ਉਹ ਸਰੋਤਿਆਂ ਨਾਲ ਸ਼ੇਅਰ ਕਰ ਲੈਂਦੇ ਹਾਂ ਇਹ ਮੀਡੀਆ ਵਿੱਚ ਖ਼ਬਰ ਸਟੱਫ ਦੇ ਹਵਾਲੇ ਤੋਂ ਖ਼ਬਰ ਮੈਂ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ਕਿ ਇੱਕ ਲਿਕਰ ਸਟੋਰ ਓਨਰ ਜਿਨ੍ਹਾਂ ਦਾ ਸ਼ਾਲਿਨੀ ਲਿਮਿਟਿਡ ਬਿਜ਼ਨਸ ਦਾ ਨਾਮ ਹੈ ਔਰ ਬਿਜ਼ਨਸ ਦੇ ਡਾਇਰੈਕਟਰ ਔਰ ਓਨਰ ਨੇ ਵੇਣੂ ਮੋਹਨ ਰੈਡੀ ਬਿਰਾਪੂ ਤੋ ਇਹਨਾਂ ਨੂੰ 2017 ਵਿੱਚ ਲੇਬਰ ਇੰਸਪੈਕਟਰਸ ਨੇ ਇਨਵੈਸਟੀਗੇਸ਼ਨ ਕੀਤੀ ਇਹਨਾਂ ਦੇ ਬਿਜ਼ਨਸ ਦੀ ਤੋ ਪਿਛਲੇ ਸਾਲ ਇੰਪਲੋਇਮੈਂਟ ਰਿਲੇਸ਼ਨ ਅਥਾਰਟੀ ਨੇ ਇਹਨਾਂ ਨੂੰ ਜਿਹੜੇ ਆਰਡਰ ਦਿੱਤੇ ਇੱਕ ਤਾਂ ਸੀਗਾ 7 ਦੇ ਕਰੀਬ ਇਹਨਾਂ ਦੇ ਵਰਕਰਸ ਜਿਨ੍ਹਾਂ ਨੂੰ ਐਕਸਪਲੋਇਟ ਕੀਤਾ ਇਹਨਾਂ ਨੇ ਤੋ ਆਦੇਸ਼ ਦਿੱਤਾ ਗਿਆ ਕਿ ਉਹ ਵਰਕਰਸ ਦਾ ਟੋਟਲ ਜਿਹੜੇ ਅਨਪੇਡ ਵੇਜਿਸ ਨੇ 96,542 ਨਿਊਜ਼ੀਲੈਂਡ ਡਾਲਰ ਇਹ ਰੀਪੇ ਕਰਨ ਉਹ ਵਰਕਰਸ ਦਾ ਔਰ ਉਸ ਤੋਂ ਇਲਾਵਾ ਇੰਪਲੋਇਮੈਂਟ ਲਾਅ ਦੇ ਕਾਫੀ ਸਾਰੇ ਜਿਹੜੇ ਕਲੋਜ਼ ਨੇ ਉਹਨਾਂ ਨੂੰ ਬ੍ਰੀਚ ਕਰਨ ਲਈ 1,00,000 ਨਿਊਜ਼ੀਲੈਂਡ ਡਾਲਰ ਫਾਈਨ ਪੈਨਲਟੀ ਇਹਨਾਂ ਨੂੰ ਪਾਈ ਗਈ ਤੋ ਇਹਨਾਂ ਨੇ ਇਹ ਦੱਸਿਆ ਜਾਂਦਾ ਕਿ ਤਿੰਨ ਜਿਹੜੇ ਵਰਕਰਸ ਨੇ ਸੱਤ ਚੋਂ ਤਿੰਨਾਂ ਦੀ ਇਹਨਾਂ ਨੇ ਵੇਜਸ ਕਲੀਅਰ ਕਰ ਦਿੱਤਾ ਚਾਰ ਜਿਹੜੇ ਬਾਕੀ ਨੇ ਉਹ ਮੇਰਾ ਖਿਆਲ ਇਸ ਸਾਲ ਦੇ ਅੱਧ ਤੱਕ ਕਲੀਅਰ ਕਰਨਾ ਹੈ ਤੋ ਪੈਨਲਟੀਜ਼ ਜਿਹੜਾ ਉਹ ਅਪੀਲ ਕਰ ਰਹੇ ਨੇ ਉਹ ਡਿਸੀਜਨ ਕਿ ਮੈਂ ਪੈਨਲਟੀ ਨਹੀਂ ਪੇ ਕਰ ਸਕਦਾ ਤੋ ਨਾਲ ਹੀ ਉਹ ਖ਼ਬਰ ਦੇ ਵਿੱਚ ਇਹ ਵੀ ਲਿਖਿਆ ਹੋਇਆ ਸੀਗਾ ਕਿ ਇਹਨਾਂ ਦਾ ਇੱਕ ਪੁਆਇੰਟ ਅੱਠ ਮਿਲੀਅਨ ਡਾਲਰ ਦਾ ਘਰ ਹੈ ਤੋ ਹਾਂਜੀ ਉਸ ਤੋਂ ਸਸਤੇ ਕਾਫੀ ਘਰ ਆ ਜਾਂਦੇ ਨੇ ਜਿਹੜੇ ਸਧਾਰਨ ਅਸੀਂ ਵਰਕਿੰਗ ਕਲਾਸ ਲੋਕ ਹਾਂ ਮਿਲੀਅਨ ਤੋਂ ਥੱਲੇ ਬਸ਼ੱਕ ਘਰਾਂ ਦੀਆਂ ਕੀਮਤਾਂ ਉੱਪਰ ਜਾ ਰਹੀਆਂ ਨੇ ਤੋ ਮੈਂ ਤੇ ਇਹੋ ਕਹਾਂਗੀ ਕਿ ਇਹਨਾਂ ਨੂੰ ਆਪਣਾ ਘਰ ਵੇਚ ਦੇਣਾ ਚਾਹੀਦਾ ਤੇ ਜਿਹੜੇ ਇਹਨਾਂ ਦੇ ਫਾਈਨਸ ਨੇ ਔਰ ਬਾਕੀ ਚਾਰ ਵਰਕਰਸ ਹੈ ਉਹਨਾਂ ਦਾ ਜਿਹੜਾ ਆਊਟਸਟੈਂਡਿੰਗ ਹੈ ਉਹਨਾਂ ਨੂੰ ਪੇ ਕਰ ਦੇਣਾ ਚਾਹੀਦਾ ਮੈਨੂੰ ਕੋਈ ਜ਼ਿਆਦਾ ਵਕਤ ਨਹੀਂ ਮਿਲਿਆ ਖੋਜ ਕਰਨ ਦਾ ਸ਼ਾਇਦ ਇਹਨਾਂ ਕੋਲ ਹੋਰ ਵੀ ਕਾਫੀ ਐਸੈਟਸ ਹੋਣਗੇ ਜਿਹਨਾਂ ਇੰਨੇ ਮਹਿੰਗੇ ਘਰ ਐਵੇਂ ਨਹੀਂ ਆ ਜਾਂਦੇ
ਬਿਲਕੁਲ
ਤੋ ਇਹ ਖ਼ਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਦਾ ਮਕਸਦ ਇਹ ਹੈ ਕਿ ਜਿਹੜੇ ਅਗਰ ਕੋਈ ਇੰਪਲੋਇਰ ਭਾਰੀ ਗਿਣਤੀ ਇੰਪਲੋਇਰਸ ਦੇ ਚੰਗੇ ਲੋਕ ਨੇ ਜਿਹੜੇ ਚੰਗੀ ਤਰ੍ਹਾਂ ਆਪਣੇ ਵਰਕਰਸ ਨੂੰ ਟ੍ਰੀਟ ਕਰਦੇ ਨੇ ਪਰ ਫਿਰ ਵੀ ਕੁਝ ਕੁ ਜਿਹੜੇ ਇੰਪਲੋਇਰਸ ਹੈਗੇ ਨੇ ਉਹ ਐਕਸਪਲੋਇਟ ਕਰਦੇ ਨੇ ਖਾਸ ਕਰਕੇ ਮਾਈਗ੍ਰੈਂਟ ਵਰਕਰਸ ਨੂੰ ਜਿਹੜੇ ਟੈਂਪਰਰੀ ਵੀਜ਼ਾ ਵਾਲੇ ਨੇ ਤੋ ਜੇ ਅਗਰ ਉਹਨਾਂ ਇੰਪਲੋਇਰਸ ਨੂੰ ਲੱਗ ਕਿਉਂਕਿ ਚੋਰ ਨੂੰ ਲੱਗਦਾ ਹੁੰਦਾ ਕਿ ਮੈਂ ਨਹੀਂ ਫੜਿਆ ਜਾਣਾ ਅਗਰ ਉਹਨਾਂ ਨੂੰ ਲੱਗ ਰਿਹਾ ਹੈ ਕਿ ਅਸੀਂ ਨਹੀਂ ਫੜੇ ਜਾਵਾਂਗੇ ਤੋ ਇਹੋ ਜਿਹੀਆਂ ਖ਼ਬਰਾਂ ਵੱਲ ਜ਼ਰੂਰ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਗੌਰ ਫਰਮਾਉਣਾ ਚਾਹੀਦਾ ਔਰ ਜ਼ਰੂਰੀ ਨਹੀਂ ਹੈ ਕਿ ਤੁਹਾਡਾ ਕੋਈ ਵਰਕਰ ਤੁਹਾਡੇ ਬਾਰੇ ਕਿਸੇ ਨੂੰ ਸ਼ਿਕਾਇਤ ਕਰੇ ਤੇ ਤਾਂ ਹੀ ਇੱਦਾਂ ਦਾ ਐਕਸ਼ਨ ਹੋਏਗਾ ਉਹ ਜਿਹੜੇ ਮਹਿਕਮੇ ਨੇ ਬੇਸ਼ੱਕ ਥੋੜੇ ਸਲੋ ਚੱਲਦੇ ਨੇ ਪਰ ਉਹ ਪ੍ਰੋਐਕਟਿਵਲੀ ਵੀ ਕਰਦੇ ਨੇ ਇਨਵੈਸਟੀਗੇਟ ਔਰ ਉਹ ਇਸ ਤਰ੍ਹਾਂ ਵੀ ਜਿਹੜੇ ਨੇ ਉਹਨਾਂ ਦੇ ਰਡਾਰ ਤੇ ਇੰਪਲੋਇਰ ਕਾਫੀ ਸਾਰੇ ਆ ਜਾਂਦੇ ਨੇ ਜਿਹੜੇ ਐਕਸਪਲੋਇਟ ਕਰਦੇ ਨੇ
ਬਿਲਕੁਲ ਕੋਈ ਸ਼ੱਕ ਨਹੀਂ ਕੋਈ ਸ਼ੱਕ ਨਹੀਂ ਔਰ ਇਹਦੇ ਨਾਲ ਦੀ ਨਾਲ ਜਿਹੜੀ ਇੱਕ ਟ੍ਰੈਵਲ ਗਲੋਬ
ਹਾਂਜੀ ਉਹ ਵੀ ਆਪਣੇ ਪੰਜਾਬੀ ਮੀਡੀਆ ਦੇ ਹਵਾਲੇ ਤੋਂ ਖ਼ਬਰ ਹੈ ਕਿ ਟ੍ਰੈਵਲ ਗਲੋਬ ਨਾਮ ਦੀ ਜਿਹੜੀ ਏਜੰਸੀ ਮਨਰੇਵਾ ਸਥਿਤ ਉਹਨਾਂ ਨੇ ਆਪਣਾ ਬਿਜ਼ਨਸ ਜਿਹੜਾ ਉਹ ਲਿਕੁਇਡੇਸ਼ਨ ਚ ਪਾ ਦਿੱਤਾ ਤੋ ਉਹਨਾਂ ਕੋਲੋਂ ਕਾਫੀ ਸਾਰੇ ਲੋਕਾਂ ਨੇ ਜਿਨ੍ਹਾਂ ਨੇ ਟਿਕਟਾਂ ਸਫ਼ਰ ਕਰਨ ਵਾਸਤੇ ਖਰੀਦੀਆਂ ਹੋਈਆਂ ਸੀ ਤੋ ਉਹ ਟਿਕਟਾਂ ਜਿਹੜੀਆਂ ਸੀ ਐਕਚੁਲੀ ਇਸ਼ੂ ਨਹੀਂ ਹੋਈਆਂ ਉਹਦਾ ਮਤਲਬ ਇਹ ਹੈ ਕਿ ਟ੍ਰੈਵਲ ਏਜੰਟ ਨੂੰ ਤੇ ਉਹਨਾਂ ਨੇ ਪੈਸੇ ਦੇ ਦਿੱਤੇ ਟਿਕਟ ਖਰੀਦ ਲਈ ਪਰ ਉਸ ਤੋਂ ਅੱਗੇ ਮੋਟੇ ਤੌਰ ਤੇ ਜਿੱਦਾਂ ਮੈਨੂੰ ਸਮਝ ਆਉਂਦੀ ਹੈ ਕਿ ਟ੍ਰੈਵਲ ਏਜੰਟ ਨੇ ਫਿਰ ਜਿਹੜੀ ਉਹ ਐਕਚੁਅਲ ਏਅਰਲਾਈਨ ਹੈ ਉਹਨਾਂ ਨੂੰ ਫਰਦਰ ਉਹ ਉਹਨਾਂ ਕੋਲੋਂ ਟਿਕਟ ਖਰੀਦਣੀ ਹੁੰਦੀ ਹੈ ਤਾਂ ਉਦੋਂ ਟਿਕਟ ਇਸ਼ੂ ਹੁੰਦੀ ਹੈ ਤੋ ਉਹ ਜਿਹੜੇ ਹੈ ਉਹ ਇਸ਼ੂ ਨਹੀਂ ਹੋਈ ਟਿਕਟ ਕਿ ਜਿਹੜੀ ਐਕਚੁਅਲ ਏਅਰਲਾਈਨ ਹੈ ਉੱਥੋਂ ਟਿਕਟ ਇਸ਼ੂ ਨਹੀਂ ਹੋਈ ਪਰ ਪੈਸਾ ਜਿਹੜਾ ਉਹ ਟ੍ਰੈਵਲ ਗਲੋਬ ਕੋਲ ਪਹੁੰਚ ਗਿਆ ਸੋ ਉਹ ਕਾਫੀ ਸਾਰੇ ਲੋਕ ਜਿਹੜੇ ਜਿਨ੍ਹਾਂ ਨੇ ਇੰਡੀਆ ਦੀਆਂ ਮੋਸਟਲੀ ਰਿਟਰਨ ਟਿਕਟਾਂ ਲਈਆਂ ਸੀਗੀਆਂ ਨਹੀਂ ਜਾ ਸਕੇ ਕੁਛ ਇਹੋ ਜਿਹੇ ਲੋਕ ਨੇ ਜਿਨ੍ਹਾਂ ਨੂੰ ਇੱਕ ਪਾਸੇ ਦੀ ਟਿਕਟ ਇਸ਼ੂ ਹੋ ਚੁੱਕੀ ਸੀਗੀ ਵਾਪਸ ਆਉਣ ਦੀ ਨਹੀਂ ਹੋਈ ਇਸ਼ੂ ਤੋ ਮਤਲਬ ਕਿ ਲੋਕਾਂ ਨੂੰ ਕਾਫੀ ਖੱਜਲ ਖੁਆਰ ਹੋਣਾ ਪੈ ਰਿਹਾ
ਔਰ ਦੂਸਰਾ ਅਨੂ ਜੀ ਕਿ ਇਹ ਜਿਹੜੀ ਇਹ ਕੰਪਨੀ ਹੈ ਇਹਦਾ ਜਿਹੜਾ ਓਨਰ ਹੈ ਏਸੀ ਰੇਡੀਓ ਮਾਧਿਅਮ ਦੇ ਉੱਪਰ ਜਿਹੜੀਆਂ ਇਹਨਾਂ ਨੇ ਹੋਰ ਕੰਪਨੀਆਂ ਨੇ ਇਹ ਜਿਵੇਂ ਪਹਿਲਾਂ ਕੀਤਾ
ਹਾਂ ਉਹ ਫਰੂਟ ਪਿਕਿੰਗ ਦੀ ਸੀ ਇਹਨਾਂ ਦੀ ਕੰਪਨੀ ਉਹ ਬਿੰਦੇ ਐਂਟਰਪ੍ਰਾਈਜ਼ਸ ਕੰਪਨੀ ਉਹ ਵੀ ਇਹਨਾਂ ਨੇ ਲਿਕੁਇਡੇਟ ਕੀਤੀ ਸੀ ਪਰ ਹਾਂਜੀ ਪਰ ਇੰਪਲੋਇਮੈਂਟ ਰਿਲੇਸ਼ਨ ਅਥਾਰਟੀ ਨੇ ਇਹਨਾਂ ਨੂੰ ਪਰਸਨਲੀ ਲਾਇਬਲ ਠਹਿਰਾਇਆ ਸੀਗਾ ਕਿ ਬੇਸ਼ੱਕ ਤੁਸੀਂ ਕੰਪਨੀ ਲਿਕੁਇਡੇਟ ਕਰ ਦਿੱਤੀ ਹੈ ਪਰ ਐਜ਼ ਅ ਪਰਸਨ ਉਹ ਦੇਖਦੇ ਨੇ ਤੁਹਾਡੇ ਕੋਲ ਹੋਰ ਕਿਹੜੇ ਕਿਹੜੇ ਐਸੈਟਸ ਨੇ ਕਾਫੀ ਸਾਰੀਆਂ ਕੰਪਨੀਜ਼ ਨੇ ਇਹਨਾਂ ਦੀਆਂ ਹਾਲੇ ਵੀ ਹੈਗੀਆਂ ਨੇ ਤੋ ਉਸ ਆਧਾਰ ਤੇ ਇਹਨਾਂ ਨੂੰ ਆਰਡਰ ਦਿੱਤਾ ਗਿਆ ਸੀਗਾ ਮੇਰੇ ਖਿਆਲ ਕਿ ਤਿੰਨ ਕਾਫੀ ਅਮਾਊਂਟ ਵੱਡਾ ਸੀ ਤੋ ਉਹ ਵੀ ਇਹ ਪੂਰਾ ਉਦੋਂ ਜਦੋਂ ਨਹੀਂ ਸੀ ਕਲੀਅਰ ਕਰ ਸਕੇ ਤੋ ਇਹਨਾਂ ਨੂੰ ਅਲਟੀਮੇਟਮ ਦਿੱਤਾ ਗਿਆ ਸੀਗਾ ਟਾਈਮ ਲਿਮਿਟ ਕਿ ਇੰਨੇ ਟਾਈਮ ਚ ਕਰੋ ਨਹੀਂ ਤਾਂ ਇੰਪ੍ਰਿਜ਼ਨਮੈਂਟ ਵੀ ਹੋ ਸਕਦੀ ਹੈ ਤੋ ਮਤਲਬ ਕਿ ਇੱਕ ਰਿਪੀਟ ਅਫੈਂਡਰਸ
ਰਿਪੀਟ ਇਹ ਖਾਸ ਕਰਕੇ ਜਿਹੜੀ ਕੰਪਨੀਆਂ ਜਾਂ ਇਹ ਜੋ ਚਲਾ ਰਹੇ ਨੇ
ਸੋ ਬਿਸ਼ੱਕ ਲਿਕੁਇਡੇਸ਼ਨ ਸਾਡੇ ਸਰੋਤੇ ਸ਼ਾਇਦ ਸੋਚ ਰਹੇ ਹੋਣਗੇ ਕਿ ਅਗਰ ਕੋਈ ਕੰਪਨੀ ਲਿਕੁਇਡੇਟ ਕਰਦਾ ਉਹਦੇ ਚ ਕੁਛ ਕੋਈ ਅਨਲੋਫੁਲ ਜਾਂ ਗੈਰ ਕਾਨੂੰਨੀ ਨਹੀਂ ਹੈ ਸਹੀ ਹੈ ਕਿ ਕਾਨੂੰਨ ਜਿਹੜਾ ਹੈ ਉਹ ਇੰਪਲੋਇਰਸ ਨੂੰ ਇਹ ਪ੍ਰੋਵੀਜ਼ਨ ਦਿੰਦਾ ਹੈ ਕਿ ਤੁਸੀਂ ਅਗਰ ਬਿਜ਼ਨਸ ਤੁਹਾਡਾ ਫਾਈਨੈਂਸ਼ਲੀ ਵਾਇਬਲ ਨਹੀਂ ਹੈ ਤੋ ਲਿਕੁਇਡੇਸ਼ਨ ਬੈਂਕਰਪਸੀ ਇਹ ਸਾਰੀਆਂ ਜਿਹੜੀਆਂ ਸੁਵਿਧਾਵਾਂ ਨੇ ਉਹ ਮੌਜੂਦ ਨੇ ਕਾਨੂੰਨ ਦੇ ਵਿੱਚ ਪਰ ਜਦੋਂ ਇਹਨਾਂ ਦੇ ਹੋਰ ਅਗਰ ਐਸੈਟਸ ਹੈਗੇ ਨੇ ਬਿਜ਼ਨਸਿਸ ਹੈਗੇ ਨੇ ਤੋ ਇਹ ਤਾਂ ਕੋਈ ਗੱਲ ਨਹੀਂ ਬਣਦੀ ਕਿ ਤੁਸੀਂ ਪਹਿਲਾਂ ਵੀ ਇਹਨਾਂ ਨੇ ਆਪਣੀ ਉਹ ਜਿਹੜੀ ਰਿਸਪੋਂਸਿਬਿਲਟੀ ਉਹਦੇ ਤੋਂ ਭੱਜਣ ਲਈ ਜਿਹੜਾ ਬਿੰਦੇ ਐਂਟਰਪ੍ਰਾਈਜ਼ ਸੀ ਉਹਨੂੰ ਲਿਕੁਇਡੇਟ ਕੀਤਾ ਖੈਰ ਇੰਪਲੋਇਮੈਂਟ ਰਿਲੇਸ਼ਨ ਅਥਾਰਟੀ ਨੇ ਕੈਚਅਪ ਕਰ ਲਿਆ ਇਹਨਾਂ ਨਾਲ ਤੋ ਹੁਣ ਬੇਸ਼ੱਕ ਇਹਨਾਂ ਨੇ ਇੱਕ ਹੋਰ ਪੰਜਾਬੀ ਮੀਡੀਆ ਆਊਟਲੈਟ ਤੋਂ ਇਹ ਬਿਆਨ ਵੀ ਇਹਨਾਂ ਨੇ ਦਿੱਤਾ ਹੈ ਕਿ ਇਹ ਸਾਰਿਆਂ ਦੇ ਇਕੱਲੇ ਇਕੱਲੇ ਵਿਅਕਤੀ ਜਿਹੜਾ ਵੀ ਪੀੜਤ ਹੈ ਉਹਦੇ ਖੁਦ ਪੈਸੇ ਇਹ ਪੇ ਕਰਨਗੇ ਨਾਲ ਇਹਨਾਂ ਨੇ ਇਹ ਵੀ ਬਿਆਨ ਦਿੱਤਾ ਕਿ ਉਹ ਬੇਸ਼ੱਕ ਕੰਪਨੀ ਇਹਨਾਂ ਦੇ ਨਾਂ ਤੇ ਸੀਗੀ ਇਹਨਾਂ ਨੂੰ ਕੁਛ ਪਤਾ ਨਹੀਂ ਸੀਗਾ ਉਹ ਸਟਾਫ ਜਿਹੜਾ ਓਪਰੇਟਰ ਸੀਗਾ
ਜਿਹੜੀ ਬਿੰਦੇ ਉਹ ਸੀਗਾ ਉਹ ਕਿਵੇਂ ਸੀ
ਹਾਂਜੀ ਹਾਂ ਬੇਸ਼ੱਕ ਹਾਂ ਤੁਸੀਂ ਅਗਰ ਸਟਾਫ ਅੱਗੇ ਰੱਖਿਆ ਉਹ ਕੰਪਨੀ ਦੀ ਓਵਰਆਲ ਰਿਸਪੋਨਸਿਬਿਲਿਟੀ ਫਿਰ ਵੀ ਤੁਹਾਡੀ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ
ਮਤਲਬ ਜੇ ਤੁਸੀਂ ਕੈਪੇਬਲ ਨਹੀਂ ਹੈਗੇ ਬਿਜ਼ਨਸ
ਫਿਰ
ਨਾ ਕਰੋ ਨਾ ਉਹਦੇ ਵਿੱਚ ਮੈਨੂੰ ਪੱਕਾ ਯਕੀਨ ਹੈ ਵੀ ਜਿਹੜੇ ਜਿਹਨਾਂ ਲੋਕਾਂ ਨੇ ਟਿਕਟ ਲਈ ਆ ਆਮ ਕੰਮ ਹੀ ਹੋਣਗੇ ਨਾ ਮੋਸਟਲੀ
ਹਾਂਜੀ ਬਿਲਕੁਲ ਬਿਲਕੁਲ
ਉਹਨਾਂ ਦੀ ਜਿਹੜੇ ਉਹਨਾਂ ਨੇ ਮਿਹਨਤ ਕਰਕੇ ਪੈਸੇ ਕਮਾਏ ਨੇ ਉਹ ਕਿਹੜੇ ਖੂਹ ਚ ਪੈ ਗਏ ਹੈਗੇ ਨੇ ਔਰ ਕਈਆਂ ਦੀਆਂ ਤੇ ਉਹਨੂੰ ਜੀ ਟਿਕਟਾਂ ਪੰਜ ਪੰਜ ਛੇ ਛੇ ਹਜ਼ਾਰ ਦੀਆਂ
ਪੂਰਾ ਅਗਰ ਪਰਿਵਾਰ ਜਾ ਰਿਹਾ ਹੈ ਹਾਂ ਉਹ ਕਾਫੀ ਖਰਚਾ ਹੈ ਸੋ
ਇੱਕ ਕੰਮੇ ਵਾਸਤੇ ਉਹ ਇੰਨੇ ਪੈਸੇ ਜੋੜਨਾ ਇੱਕ ਬਹੁਤ ਮਹਿੰਗੇ ਰੱਖਦਾ ਹੈ
ਮੁਸ਼ਕਿਲ ਗੱਲ ਹੈ ਤੋਂ ਉਹਦੇ ਵਿੱਚ ਉਹ ਜਿਹੜੀ ਪਹਿਲੀ ਖਬਰ ਆਈ ਸੀਗੀ ਉਹਦੇ ਚ ਵੀ ਜਿਹੜਾ ਲਿਕੁਇਡੇਟਰ ਅਪੁਆਇੰਟ ਕੀਤਾ ਗਿਆ ਇਸ ਕੰਪਨੀ ਦਾ ਸਾਰਾ ਕੁਝ ਦੇਖਣ ਲਈ ਉਹ ਉਹਨਾਂ ਦਾ ਨਾਂ ਪਤਾ ਵੀ ਦੱਸਿਆ ਹੋਇਆ ਸੀਗਾ ਕਿ ਜਿਹੜੇ ਪੀੜਤ ਲੋਕ ਨੇ ਕਸਟਮਰ ਨੇ ਉਹ ਉਹਨਾਂ ਨੂੰ ਕੰਟੈਕਟ ਕਰਕੇ ਆਪਣਾ ਪੈਸਾ ਵਾਪਸ ਲੈਣ ਦੀ ਕੋਸ਼ਿਸ਼ ਕਰ ਸਕਦੇ ਆ ਲਿਕੁਇਡੇਟਰਸ ਜਿਹੜੇ ਉਹ ਬਹੁਤ ਟਾਈਮ ਲਾਉਂਦੇ ਨੇ ਉਹਨਾਂ ਨੇ ਸਾਰਾ ਜਾਇਜ਼ਾ ਲੈ ਕੇ ਦੇਖਣਾ ਹੁੰਦਾ ਕਿੰਨੇ ਐਸੈਟ ਹੈ ਕੀ ਹੈ ਕੰਪਨੀ 'ਚ ਫਿਰ ਉਹਨੂੰ ਉਹਨਾਂ ਦੀ ਵੰਡ ਪ੍ਰਾਇਓਰਿਟੀ ਦੇ ਹਿਸਾਬ ਨਾਲ ਕਰਨੀ ਹੁੰਦੀ ਹੈ ਸੋ ਇਹ ਅਸੀਂ ਸਰੋਤਿਆਂ ਨੂੰ ਦੱਸਣਾ ਚਾਹਾਂਗੇ ਕਿ ਕਾਫੀ ਸਮਾਂ ਲੱਗ ਸਕਦਾ ਇਹਦੇ 'ਚ ਅਗਰ ਉਹ ਜਿਹੜੀ ਦੂਸਰੀ ਖਬਰ ਆਈ ਹੈ ਕਿ ਜਿੱਥੇ ਉਹ ਓਨਰ ਖੁਦ ਕਹਿ ਰਹੇ ਨੇ ਔਨ ਰਿਕਾਰਡ ਖਬਰ 'ਚ ਲਿਖਿਆ ਹੋਇਆ ਕਿ ਉਹ ਇਕੱਲੇ ਇਕੱਲੇ ਵਿਅਕਤੀ ਦਾ ਪੈਸਾ ਦੇਣਗੇ ਅਗਰ ਉਹ ਵਾਲਾ ਐਵੀਨਿਊ ਜਿਹੜਾ ਉਹਨੂੰ ਪਰਸਿਊ ਕੀਤਾ ਜਾਵੇ ਉਹ ਬਿਹਤਰ ਹੋਏਗਾ ਲਿਕੁਇਡੇਟਰ ਵਾਲੇ ਨਾਲੋਂ ਕਿਉਂਕਿ ਲਿਕੁਇਡੇਟਰ ਤਾਂ ਬਹੁਤ ਸਮਾਂ ਲਾਉਂਦੇ ਨੇ ਉਹਦੇ 'ਚ ਵੀ ਅਖੀਰ 'ਚ ਕੋਈ ਗਰੰਟੀ ਨਹੀਂ ਹੁੰਦੀ ਕਿ ਤੁਹਾਡਾ ਪੈਸਾ ਵਾਪਸ ਆਏਗਾ ਜਾਂ ਨਹੀਂ ਆਏਗਾ ਤੋ ਇਹ ਹਾਂਜੀ ਮੇਨ ਇਹਦੇ 'ਚੋਂ ਮੇਨ ਜਿਹੜੀ ਗੱਲ ਹੈ ਕਿ ਇੱਕ ਉਹ ਇਹਨਾਂ ਦੇ ਬਿਜ਼ਨਸ ਮਾਡਲ ਜਿਹੜੇ ਨੇ ਉਹ ਕਿਸੇ ਨਾ ਕਿਸੇ ਤਰ੍ਹਾਂ ਦੀ ਐਕਸਪਲੋਇਟੇਸ਼ਨ ਤੇ ਆਧਾਰਿਤ ਨੇ
ਕੋਈ ਸ਼ੱਕ ਨਹੀਂ
ਉਹ ਬੜਾ ਖਤਰਨਾਕ
ਬੜੀ ਹੈਰਾਨੀ ਦੀ ਗੱਲ ਹੈ ਕਿ ਜਿਹੜੇ ਇਹਨੂੰ ਕੰਪਨੀ ਨੂੰ ਚਲਾ ਰਹੇ ਨੇ ਪਿੱਛੇ ਜੇ ਸਾਲ ਡੇਢ ਸਾਲ ਪਹਿਲਾਂ ਦੀ ਗੱਲ ਹੈ ਇੱਥੇ ਪੰਜਾਬੀ ਇੱਕ ਨਿਊਜ਼ ਪੇਪਰ ਆ ਜਿਨ੍ਹਾਂ ਨੇ ਇੱਕ ਬੜਾ ਮੁਹਾਜ ਛਿੜਿਆ ਸੀਗਾ ਯੂਨੀਅਨ ਬੈਸ਼ਿੰਗ ਦਾ ਯੂਨੀਅਨ ਨੂੰ ਬਦਨਾਮ ਕਰਨ ਦਾ ਤੇ ਇਹ ਵੀ ਉਹਨਾਂ ਦੇ ਵਿੱਚ ਇੱਕ ਉਹਨਾਂ ਦੇ ਗੈਸ ਸੀਗੇ ਜਿਹੜੇ ਆਪਣੇ ਵੱਲੋਂ ਯੂਨੀਅਨ ਦੇ ਖਿਲਾਫ
ਆਪਾਂ ਦੱਸ ਦਿੰਦੇ ਐਨ ਜ਼ੈਡ ਪੰਜਾਬੀ ਨਿਊਜ਼ ਤੋਂ ਇੱਕ ਆਰਟੀਕਲ ਛਪਿਆ ਸੀਗਾ ਸ਼ੋਸ਼ਣ ਬਨਾਮ ਸੌਦਾ ਹਾਂ ਉਹਦੇ ਵਿੱਚ ਇਹਨਾਂ ਨੇ ਮੈਂ ਕਿਹਾ ਚਾਰ ਵਿਅਕਤੀਆਂ ਨੂੰ ਇੰਟਰਵਿਊ ਕੀਤਾ ਸੀਗਾ ਇੱਕ ਤਾਂ ਸਨੀ ਸਹਿਗਲ ਸੀਗੇ ਜਿਹੜੇ ਟ੍ਰੇਡ ਯੂਨੀਅਨਿਸਟ ਨੇ ਦੂਸਰੇ ਸੀਗੇ ਇਹ ਜੁਝਾਰ ਸਿੰਘ ਸੀਗੇ ਬਿੰਦੇ ਐਂਟਰਪ੍ਰਾਈਜ਼ ਵਾਲੇ ਸੋ ਇਹਨਾਂ ਦੀ ਸਟੇਟਮੈਂਟ ਇਹ ਸੀਗੀ ਕਿ ਉਹ ਉਦੋਂ ਇਹਨਾਂ ਦਾ ਉਹ ਚੱਲ ਰਿਹਾ ਸੀਗਾ ਬਿੰਦੇ ਐਂਟਰਪ੍ਰਾਈਜ਼ ਦਾ ਜਿਹੜਾ ਸਾਰਾ ਨਾ ਉਹ ਕਹਿ ਰਹੇ ਸੀਗੇ ਕਿ ਮੇਰੇ ਨਾਲ ਐਮ ਬੀ ਆਈ ਨੇ ਮੇਰੇ ਨਾਲ ਧੱਕਾ ਕੀਤਾ ਆ ਮੈਨੂੰ ਇਸ ਤਰ੍ਹਾਂ ਪੈਨਲਟੀ ਵਗੈਰਾ ਪਾ ਕੇ ਆਰਡਰ ਦੇ ਕੇ ਮੇਰੇ ਨਾਲ ਧੱਕਾ ਹੋਇਆ ਆ ਔਰ ਦੋਵੇਂ ਇੱਕ ਮੇਰੇ ਖਿਲਾਫ ਅਵਤਾਰ ਸਿੰਘ ਸੀਗੇ ਔਰ ਤੀਜੇ ਸ਼ਾਇਦ ਮੁਖਤਿਆਰ ਸਿੰਘ ਸੀਗੇ ਹਾਂਜੀ ਹਾਂ ਇਹ ਸਾਰੇ ਇੰਟਰਵਿਊ ਉਹਨਾਂ ਨੇ ਕੀਤੇ ਹੋਏ ਸੀਗੇ ਇਹ ਕਿ ਸ਼ੋਸ਼ਣ ਬਨਾਮ ਸੌਦਾ ਪਹਿਲਾਂ ਤਾਂ ਉਸ ਹੈਡਲਾਈਨ ਹੀ ਚਲੋ ਕਿ ਸ਼ੋਸ਼ਣ ਹੈ ਜਾਂ ਇਹ ਡੀਲ ਹੈ ਨਾ ਸੋ ਹਾਂਜੀ ਹਾਂਜੀ ਹਾਂ ਠੀਕ ਹੈ ਇਹਨਾਂ ਦੀ ਇੰਟਰਵਿਊ ਚ ਸੀਗੀ ਤੋ ਮਤਲਬ ਕਿ ਇੱਕ ਜਿਹੜੇ ਨੋਨ ਐਕਸਪਲੋਇਟਰ ਨੇ ਉਹਨਾਂ ਨੂੰ ਤੁਸੀਂ ਪੁੱਛ ਰਹੇ ਹੋ ਕਿ ਸ਼ੋਸ਼ਣ ਬਨਾਮ ਸੌਦਾ ਔਰ ਉਹਨਾਂ ਨੇ ਵੀ ਫਿਰ ਅੱਗੋਂ ਉਹ ਜਿਹੀ ਇੰਟਰਵਿਊ ਦੇ ਦਿੱਤੀ ਕਿ ਉਹ ਉਹਨਾਂ ਦੀਆਂ ਆਪਣੀਆਂ ਨਜ਼ਰਾਂ ਚੋਂ ਕੁਛ ਗਲਤ ਨਹੀਂ ਕਰ ਰਹੇ
ਨਹੀਂ ਕਰ ਰਹੇ
ਤੋ ਇਹ ਫਿਰ ਇਹ ਰਿਪੀਟ ਹੀ ਕਰਨਗੇ
ਚੱਲਦਾ ਰਹੇ ਐਮਬੀਆਈ ਇੱਕ ਵਾਰੀ ਉਹਨਾਂ ਨੂੰ ਭੁਲੇਖਾ ਲੱਗ ਗਿਆ ਸੋ ਹੁਣ ਇਹ ਦੂਜੀ ਵਾਰੀ ਫਿਰ ਮੁੜ ਕੇ
ਲਿਕੁਇਡੇਟ ਹੀ ਕਰ ਦਿੱਤਾ ਨਾ ਸੋ ਉਹ ਜਿਹੜੇ ਇਹਨਾਂ ਦੇ ਕਸਟਮਰ ਸੀਗੇ ਉਹ ਵਿਚਾਰੇ ਹੁਣ ਖੱਜਲ ਖੁਆਰੀ ਹੋਣਗੇ ਉਹਦੇ ਵਿੱਚ ਸਾਨੂੰ ਵੀ ਇੱਕ ਦੋ ਵਿਅਕਤੀਆਂ ਦਾ ਮਾਈਗ੍ਰੈਂਟ ਵਰਕਰ ਐਸੋਸੀਏਸ਼ਨ ਨੂੰ ਅਪਰੋਚ ਕੀਤਾ ਕਿ ਸਾਡੇ ਨਾਲ ਇੱਦਾਂ ਇੱਦਾਂ ਹੋਇਆ ਤੇ ਹੁਣ ਅਸੀਂ ਜਦੋਂ ਕੰਟੈਕਟ ਕਰਦੇ ਉਹਨਾਂ ਨੂੰ ਸਾਡਾ ਫੋਨ ਨਹੀਂ ਚੁੱਕ ਰਹੇ ਸੋ ਉਹਦੇ ਵਿੱਚ ਅਸੀਂ ਬਿਲਕੁਲ ਸਿੰਪਥਾਈਜ਼ ਕਰਦੇ ਹਾਂ ਜਿਹੜੇ ਪੀੜਤ ਨੇ ਟਰੈਵਲ ਗਲੋਬ ਤੋਂ ਅਸੀਂ ਤੁਹਾਡਾ ਦੁੱਖ ਦਰਦ ਸਮਝ ਸਕਦੇ ਹਾਂ ਪਰ ਇਹਦੇ ਵਿੱਚ ਇਹ ਹੈ ਕਿ ਅਸੀਂ ਸ਼ਾਇਦ ਐਜ਼ ਮਾਈਗ੍ਰੈਂਟ ਵਰਕਰ ਐਸੋਸੀਏਸ਼ਨ 'ਚ ਇਹਦੇ 'ਚ ਕੁਛ ਖਾਸ ਕਿਸੇ ਦੀ ਮਦਦ ਨਾ ਕਰ ਸਕੀਏ ਕਿਉਂਕਿ ਸਾਡਾ ਜਿਹੜਾ ਉਹ ਕੋਰ ਇੰਪਲੋਇਮੈਂਟ ਮੈਟਰ ਜਿਹੜੇ ਨੇ ਜਿੱਥੇ ਕੋਈ ਵਰਕਰ ਐਕਸਪਲੋਇਟ ਹੋਇਆ ਹੁੰਦਾ ਹੈ ਉਹ ਸਾਡਾ ਕੋਰ ਫੋਕਸ ਹੁੰਦਾ ਆ ਸੋ ਇਹਦੇ ਵਿੱਚ ਦੋ ਵਿਅਕਤੀਆਂ ਨੇ ਸਾਨੂੰ ਫਿਲਹਾਲ ਸੋਰੀ ਇੱਕ ਨੇ ਕੰਟੈਕਟ ਕੀਤਾ ਤੋ ਜਾਂ ਤਾਂ ਇਹਦੇ 'ਚ ਕੋਈ ਜਿਹੜੇ ਜਿੰਨੇ ਵੀ ਪੀੜਤ ਨੇ ਉਹ ਸਾਰੇ ਇਕੱਠੇ ਹੋ ਜਾਣ
ਹਾਂਜੀ ਬਿਲਕੁਲ
ਇੱਕ ਜਗ੍ਹਾ ਤੇ ਫਿਰ ਸ਼ਾਇਦ ਉਹਦੇ 'ਚੋਂ ਕੁਛ ਨਿਕਲ ਸਕਦਾ ਹੈ
ਨਾਲ ਮਿਲਦੀ ਜੁਲਦੀ ਗੱਲ ਕਰ ਰਹੀ ਹੈ ਕਿ ਆਹ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਹਰ ਮਸਲੇ ਦੇ ਵਿੱਚ ਅਸੀਂ ਉਹ ਸ਼ਾਮਲ ਨਹੀਂ ਹੋ ਸਕਦੇ ਔਰ ਅਸੀਂ ਕਹਿੰਦੇ ਕਿ ਅਸੀਂ ਤੁਹਾਡੀ ਇਸ ਮਸਲੇ ਦੇ ਉੱਪਰ ਨਹੀਂ ਗੱਲਬਾਤ ਕਰ ਸਕਦੇ ਔਰ
ਅਸੀਂ ਟ੍ਰਾਂਸਪੈਰੈਂਟਲੀ ਦੱਸ ਵੀ ਦਿੰਨੇ ਆ
ਜਦੋਂ ਤੁਸੀਂ ਉਹ ਦੱਸਦੇ ਹੋ ਉਹਨੂੰ ਵੀ ਇੱਕ
ਨੈਗੇਟਿਵਲੀ
ਆਪਣੇ ਸੋਸ਼ਲ ਮੀਡੀਆ ਦੇ ਉੱਪਰ ਫੇਕ ਆਈਡੀਆਂ ਚਲਾ ਕੇ ਜਿਹੜੇ ਐਕਸਪਰਟ ਨੇ ਜਦੋਂ ਅਸੀਂ ਕਿਸੇ ਨੂੰ ਨਾ ਕਰਦੇ ਹਾਂ ਉਹ ਵੀ ਜਿਹੜੀਆਂ ਚਿੱਠੀਆਂ ਨੇ ਉੱਥੇ ਉਹਨਾਂ ਨੇ ਪਾਈਆਂ ਹੋਈਆਂ ਸੋ ਸਾਥੀ ਮਾਈਕ
ਜ਼ਰੂਰ ਹਾਂਜੀ ਬੇਸ਼ੱਕ ਜਿਹਨਾਂ ਨੇ ਭੰਡੀ ਪ੍ਰਚਾਰ ਕਰਨਾ ਉਹਨਾਂ ਨੇ ਕਰੀ ਜਾਣਾ ਅਗਰ ਅਸੀਂ ਕਿਸੇ ਨੂੰ ਨਾ ਕੀਤੀ ਹੈ ਉਹਦੇ ਪਿੱਛੇ ਕੋਈ ਕਾਰਨ ਹੈ ਉਹ ਕਾਰਨ ਦੇਖ ਕੇ ਉਹਨਾਂ ਨੂੰ ਨਾ ਕੀਤੀ ਗਈ ਹੈ ਤੋ ਨਹੀਂ ਤੁਹਾਨੂੰ ਉਹ ਵੀ ਗੱਲ ਠੀਕ ਲੱਗਦੀ ਤੋ ਠੀਕ ਹੈ ਅਸੀਂ ਜਿਹੜਾ ਆਪਣਾ ਕੰਮ ਹੈ ਜਿਹੜਾ ਇੰਪਲੋਇਮੈਂਟ ਲਾਅ ਦੇ ਦਾਇਰੇ ਦੇ ਵਿੱਚ ਰਹਿ ਕੇ ਕਰਦੇ ਹਾਂ ਉਹ ਕਰਦੇ ਰਹਾਂਗੇ ਤੋ ਦੋਸਤੋ ਇੱਕ ਗੀਤ ਤੋਂ ਬਾਅਦ ਫਿਰ ਤੁਹਾਡੇ ਨਾਲ ਅਸੀਂ ਹੋ ਜਾਵਾਂਗੇ ਇਸ ਤਰ੍ਹਾਂ ਤੁਸੀਂ ਨਾਲ ਜੁੜੇ ਰਹਿਣਾ ਦੋਸਤੋ ਸਾਡਾ ਸਾਰਿਆਂ ਦਾ ਇੱਕ ਵਾਰ ਫਿਰ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲੱਬ ਵਿੱਚ ਇਸ ਵਕਤ ਸਾਡੇ ਨਾਲ ਸਾਥੀ ਮਾਈਕ ਟ੍ਰੀਨ ਹੋ ਗਏ ਨੇ ਜਿਹੜੇ ਕਿ ਮੈਂ ਸ਼ੁਰੂ 'ਚ ਵੀ ਦੱਸਿਆ ਸੀਗਾ ਨੈਸ਼ਨਲ ਡਾਇਰੈਕਟਰ ਨੇ ਯੂਨਾਈਟ ਯੂਨੀਅਨ ਦੇ ਔਰ ਨਾਲ ਹੀ ਗਲੋਬਲ ਪੀਸ ਐਂਡ ਜਸਟਿਸ ਆਕਲੈਂਡ ਜਿਹੜਾ ਕਿ ਹੁਣ ਗਲੋਬਲ ਪੀਸ ਐਂਡ ਜਸਟਿਸ ਆਓਤੇਰੋਆ ਬਣ ਗਿਆ ਉਹਨੂੰ ਲੀਡ ਕਰਦੇ ਨੇ ਤੋ ਅਸੀਂ ਇਹਨਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਖਾਸ ਕਰਕੇ ਜਿਹੜਾ ਇਰਾਨ 'ਤੇ ਇਸ ਵਕਤ ਹਮਲਾ ਕੀਤਾ ਗਿਆ ਯੂ ਐਸ ਦੁਆਰਾ ਬਦਮਾਸ਼ੀ ਕੀਤੀ ਗਈ ਹੈ ਬਕਾਇਦਾ ਉਹਦੀ ਜੋ ਜੀਓਪੋਲਿਟਿਕਸ ਅਸੀਂ ਪਹਿਲਾਂ ਵੀ ਪ੍ਰੋਗਰਾਮਾਂ 'ਚ ਡਿਸਕਸ ਕਰਦੇ ਰਹਿੰਦੇ ਹਾਂ ਤੋ ਅੱਜ ਮਾਈਕ ਨਾਲ ਇਹਦੇ 'ਤੇ ਗੱਲ ਕਰਾਂਗੇ ਔਰ ਆਉਂਦੇ ਸਨਿਚਰਵਾਰ ਜਿਹੜਾ ਇੱਥੇ ਪ੍ਰੋਟੈਸਟ ਐਕਸ਼ਨ ਰੱਖਿਆ ਗਿਆ ਉਹਦੀ ਵੀ ਤੁਹਾਡੇ ਨਾਲ ਸਾਂਝ ਪਾਵਾਂਗੇ ਤੋ ਇਸ ਤਰ੍ਹਾਂ ਹੀ ਤੁਸੀਂ ਸਾਡੇ ਨਾਲ ਜੁੜੇ ਰਹਿਣਾ
ਕਮਰੇਡ ਮਾਈਕ ਵੈਲਕਮ ਟੂ ਦ ਰੇਡੀਓ ਇਨਕਲਾਬ
ਗੁੱਡ ਬੀ ਹੇਅਰ
ਸੋ ਮਾਈਕ ਵੀ ਓਨਲੀ ਹੈਵ half an hour or so because this topic is so wide. This is the imperialist project in Arabic countries because it's Iran, Iraq, Saudi, it's all connected to each other. So first of all the cold blooded murder of Qasem Soleimani, their well respected general, I was reading the news. In his funeral, there is so many people. 60 people actually died with stampede. Right? And he was so popular. And this is the fellow who is responsible to get rid of ISIS and the U.S. imperialist power. They bombed a sovereign country and killed one of their respected general. So in the wider context, Iran, Iraq, war and the imperialism, what's your view? What's going on here?
It is a escalation of the broader war drive by the Trump administration as the government of the leading imperialist nation on earth. Trump had, in order to get elected, pretended to be less sympathetic to overseas adventures. But as president, he has deepened and extended them.
And now you mentioned Trump because there's a impeachment charges going against him. So this can be a diversion?
Well, it can be a diversion. I don't think that's just the central, not the central purpose of it. He had a quite deliberate policy to intensify pressure on Iran in the region and as an ally of Israel. So prior to this recent killing, and it was an assassination, nothing else, an assassination of a person, a military figure from another government who was on a diplomatic passport, who was traveling in order to try to improve relations between Iran and Saudi Arabia and Iraq. And the United States has actually been working with Iran over the last couple of years, essentially, in Iraq. But in order to restore some governability to that country, Trump has decided to tear up that process that had somewhat reduced tensions that had begun under Obama in order to escalate the war. What I think has happened is that they expected to establish some sort of when they invaded Iraq, they expected to establish some sort of neo-colonial regime. They were met by fierce resistance. Thousands of U.S. soldiers were killed and injured after the occupation. And it was impossible to simply impose the people that they had brought back there as flunkies in the government. They had to move towards an elected form of government. But to achieve that, they needed Iran's cooperation. That's when there was a somewhat lessening of tensions with Iran, and Iran was able to reach an agreement with the Obama government in order to... Essentially, they were co-governing Iraq, right? But because half the population Shiite, half the population Sunni, and they needed to, the religious hierarchy is based in Iran, are very influential in Iraq. So, in order to govern Iraq, they needed the cooperation of Iran. So they reduced the tensions of Iran and allowed them to remove some of the sanctions that were on them in order to essentially co-govern Iraq. Trump comes in and tears that up, and remember, after that. After they set up that sort of co-governance sort of more or less situation, the troops were withdrawn. Obama withdrew the troops from Iraq for a short period when the...
And he sent some back.
They were withdrawn when the Iraqi parliament refused to give the U.S. troops immunity for anything that they did inside. So they were asserting their sovereignty. Just like the Iraqi parliament now asserted its sovereignty and asked all foreign troops to leave. There's a very real risk that this pressure on Iran is going to lead to a war on a much broader scale. Iran is a much bigger country, has a much more military experience, and it could be a very bloody affair if it happens that way. Or there could be a sort of continuation of a contest for influence over inside Iraq, which doesn't allow Iraq to essentially the freedom to govern itself again. So now the U.S. is starting to treat Iraq as a colony. They're just ignoring the decisions of its parliament and government to ask them to leave, and they are preparing to continue the fight against Iran and Iranian influence forces. Because, again, among the people killed were commanders in the Iraqi army. So in that period when... Because after they after the U.S. withdrew its forces, the Iraqi army simply collapsed at the first test, right?
So this
army, which the U.S. had been training for, almost a decade, had spent billions and billions of dollars on, The first sort of little whiff of danger from the ISIS forces and the army simply collapsed. So in order to defeat ISIS, in order to end the war inside Iraq, in order to defeat the ISIS forces, Iran and the U.S. essentially cooperated in the formation of militias under which different ones they had some influence. So the Americans were supporting Kurdish militias and other military forces of the Iraqi state. Iran was supporting militia forces that are religious, political, and tribal sort of based. And it was these militia forces who took, rather than the older Iraqi army forces, that battled and defeated ISIS. Then those militias were incorporated into the Iraqi army. So these so-called militia commanders that were killed by in this attack on the Iranian commander were actually official army units and official army commanders on the payroll of the Iraqi state. So the U.S. assassinated the military leaders of the state that they allegedly are meant to be there to help.
Yeah.
It's a bizarre situation, and it will lead to wider war unless we get those imperialist forces out of there, all of them out of there. Yes. New Zealand is there supporting the US. Yep. They shouldn't be there. This is training of the Iraqi army. It's a fakery in order to allow for US imperialist intervention and domination of the region. We're fig leaves in that sort of process, and it's a complete waste of money. The Iraqi army has been and probably will become another corrupt institution of that state until the Iraqi people are completely free.
Yeah, because we know from Afghanistan venture with Nikki Hager, because our soldier was not only training, they were actually part of the fighting troops. Mike, the something quite shocking, because when the Iraqis parliament is saying, leave our country to U.S. imperial forces, and the Trump is saying you have to pay something like $9 billion, but the original aim to go to Iraq was spread of the democracy and the weapons of mass destruction. Also, just to add to that, I was listening to Professor David Harvey on this recent, the title was The Culture and War, because Trump openly saying he is going to bomb all those historical, because Iran, and especially Iran, is a cradle of civilization. So what did you think?
The guy thinks like a psychopath. The guy thinks like a mobster, he's a mafia don, or something. And in many ways, the leaders of U.S. imperialism are monsters, are mafia dons. They have carried out horrendous wars over many decades in Latin America, across the Middle East, across Asia, in order to try to enforce their domination and continued exploitation. But Trump simply, in the Twittering age where you can allow ignorance its full ignorance and racism and imperialist arrogance its full free reign, then he feels, and the narcissism associated with his sort of personality,
yes, of course,
that sort of megalomania, narcissism, all of that. But many of these types of attitudes have been present in other U.S. presidents. Nixon was a notorious anti-Semite, racist sort of bigot, right? And if he'd been tweeting on a daily basis, that would have been obvious. Bush had very similar sort of, very similar attitudes. The Democrats pretend to be more liberal, but in their heart of hearts, they are the imperialists of the same empire, the Clintons both Clintons were supporters of imperialist intervention and regime change in order to support the U.S. empire, and I'm sure their if we'd had access to their Twitter accounts, that would have been, or if they'd had them, that they similar sort of imperialist attitudes would have been. In fact, we did get it right. We did get that sort of that from Clinton when the, with the murder of Gaddafi.
Yes.
Right? So so she celebrated.
Yes, we
she
got we got him, and she said we got him, and we
can't remember the exact.
The butchering of a government leader, whatever we think of sort of Gaddafi, he was a government leader, and he was caught by militias that were financed by the French and the British and the Americans, and now, you know, I don't know, was it how long ago? Sort of many years later, poor old Libya is still a hellhole without a central government, a continuing civil war, ISIS forces, and different states intervening to sort of try and... So you've got Turkey intervening, you've got Greece intervening, you've got Russia... You know, you've got all sorts of countries intervening in Libya, and it doesn't, and a constant, permanent civil war and massive sort of migration. So that's the sort of liberation that imperialism brings, and it's not a pretty picture, and we shouldn't allow we shouldn't cheer it on when they use the language of democracy, freedom, and so on. Then we should expose that for the lie it is. The lie it was for the people of Libya, and the lie it will be for the people of Iraq or Iran if the imperialists have their way. Now, these countries, they do have their problems, and they have their own protests and people who want a different way of life in Iraq or in Iran or whatever. But they are united in opposition to the empire, trying to restore their domination, and should be allowed the freedom to do so. To have to form, reform whatever form of government they choose to make, not what the empire wants to impose on them.
The words of an imperialist. Hillary Clinton, we came, we saw, he died.
Pig. She's just a pig. She was directly responsible for the Secretary of State for the overthrow of an elected government in Honduras and celebrated it. You know, they were part of the sanctions being imposed, Obama and the Clintons, the sanctions imposed on the Venezuelan government.
Yeah, we'll talk about that, because I know... from US, she was running this project against Libya, and in UK, what's his name? He's supposed to be the Prime Minister from National Party, the guy who speaks slowly.
William Hague. William Hague.
Right? And he was the one who spread the rumor, the Gaddafi soldier. They have a full container of
Viagra,
and they are going and rape. Just a total.
They
propaganda.
Will tell whatever lies that people that they think is necessary to get people to do it. Because I remember the preparations for the Iraq War. We had the tearful, tearful young. Ostensibly a nurse at a hospital in Kuwait, who in a very scripted presentation sobbing with tears, described the tearing of babies out of incubators and being thrown on the floor by Iraqi soldiers, and it came out later that she was Kuwaiti ambassador in the United States, and it was an entirely scripted performance prepared by a PR firm. But many people believed it and still believe that lie. the lie carries, but the rebuttal tends to be ignored.
Mike, you mentioned something very important, the Libya, Iraq, Afghanistan, because these wars are fought not to spread democracy, but to create chaos. That's the proof of what's... Because I don't know how true it is. I read in Iran, they found actually new resources of oil. This is like a billion something barrel of oil. Now, obviously, if imperial U.S. or European imperial forces, they can't go there directly. They have to destroy the country first and then get to their resources. Is that a right assessment?
There's a lot of arrogance and racism associated with what they think they can achieve. But the system requires the domination of the natural resources of the world. The system requires, and the biggest oil companies, and they overwhelmingly are based in the richest countries in the world. The biggest resource extractors are based in these in the richest countries in the world. United States, Western Europe, Japan, Australia, and they need to control the extraction of the wealth, and they need to control the exploitation of the labor. And so they will do what they think is necessary to maintain their control. So particularly where there are governments come to power that have a more nationalistic or democratic character. They not always go together, but that try to control these resources. So Libya had a nationalistic government that tried to control its resources, and not a very democratic one, but it was standing and tried to control the resources of the country. And they had despite the dictatorship had one of the highest standards of living of any country in Africa. Now probably one of the lowest. In Iran, they had elected a nationalist government in the 50s, which was overthrown by an intervention because they wanted to control their resources. I think it's interesting. I think it's interesting actually that even though the that now Saudi Arabia is moving to, which actually had a still, up till now has had a, it was a state-owned company. They're actually moving to privatize it and bring in international capital to the ownership and management of that Saudi Arabian company, which is, I think, probably something they're doing at the behest of the U.S. Because even though it's a right wing sort of dictatorship state-owned, the empire doesn't like that necessarily. And similarly, so all of these countries that have significant resources have been subject to imperialist interventions to try to change the course of those governments. They will try and do it without direct invasions if they can, but if they think it may require an invasion, then they will do that if they can think that they can get away with it, I think, you know. But, you know, actually occupying and being able to rule a foreign land in a neo-colonial manner has not proved very successful. Even in a country, one of the poorest nations on earth, like Afghanistan. So after nearly sort of 20 years occupation, they still have lost large parts of the country to opposition forces, militia forces. They're still continuing military losses. They still, in fact, they're losing more territory than they've lost more territory in recent years than they've sort of almost lost half the country, and looks like. And so similarly, when they tried to do the sort of more direct colonial rule in Iraq, they faced a terrible resistance savage resistance from the Iraqi people. Vietnam, you see, after Vietnam, there was what was dubbed the Vietnam syndrome. Because they'd lost that war, effectively, the empire was gun shy for a period, or seemed to be gun shy for a period. The Bush the Bush crowd, Pax Americana, they rewrote the rule book. They claimed that, you know, they should never have lost in Vietnam, and we should be able to go to war if we need to go to war. We should be able to impose our will, and we should be able to impose our system, and, you know, free markets and whatever. And they throw in a little bit of pretend democracy, you know, a pretend language for democracy to go with it. But the system that they wanted to impose was very real, and that's what they. And so they went, and that they tried to do that in Iraq. They went in there, they smashed the government, they smashed the military, they dissolved the large parts of the state apparatus, they brought in virtually a sort of a moral free market system, they abolished welfare, they abolished all sorts of, and then they ended up. You know, the people rose up, the people fought back, the people started killing the occupation forces, and that's what people will do. So I'm not sure that this is... but, yes, they will leave them weakened and the sanctions are a form of warfare, right? So they inflict terrible damage on people. So the people of Venezuela, the people of Iran, they are suffering terribly as a consequence of the sanctions that are imposed on them. Mm. And people die in their thousands as a consequence of these sanctions, because if they can't access the best medical care, they can't access... You know, simple sort of, monetary and other sort of transaction in order to do trade and buy goods, and including very important goods. And that's why, they try to weaken and destroy the spirit of the people and any nationalist spirit, certainly any socialist spirit that might exist in the governments, and that's true in Venezuela, but the people have been subject to that.
Mike, before you come to Venezuela, I just wanted to come to Iran, because something is not clear. What do you think the role of Israel in the whole...
Israel sees Iran as a sort of an exit... as an existential threat, and they openly have been calling for the destruction of the Iranian state and an invasion if possible, and they have carried out their own assassinations of Iranian scientists and military figures, and they see, you see, the problem with the problem, the Iran has a sort of a its own little geopolitical sort of situation. The Iranian, the vast majority of the Iranian people are Shiite, right? So, but Shiites and Sunni Muslims predominate across the Middle East. Generally, the ruling class is Sunni, and the popular class is Shiite. Sometimes, there is certainly an element of that, and that so Iran has given some sympathy and support to Shiite forces in these different countries, and it's not always the case, because that's not true. For example, in Syria, where they've supported the Syrian government, doesn't have a Shiite government, but there are Shiite forces in Lebanon that have also battled Israel. And the Shiite forces in Iraq that have that did fight against militias that fought the Sunni ones did do the Sunni ones did also did in Iraq, Israel sees Iran as a. Yeah, as a major threat, in part because of the support Iran gives to other Arab, they're not Arab, the Iranians are Persian people, but they give support to other Muslim more broadly, and Shiite forces in particular, but not always, because that's not true in Palestine. But they have given support to other social and political movements in that are... that are in conflict with Israel, and then whether it's Lebanon, Syria, or Palestine, and so removing Iran from the equation. Now it's possible that Israel, which is a nuclear armed state, right, it has weapons. They want to cripple Iran as much as possible. I don't believe that Iran had a nuclear weapons program. Mm-hmm. They had a nuclear power program, and it might seem strange to people to think that, you know, you're sitting on a ton of oil. Why would you need nuclear power? But there is a certain there are strong economic and political and other sort of arguments. I don't support.
They can do whatever they like.
Yeah, I know. I don't like nuclear power as a rule. But you know, as a state, there's some logic in wanting to develop alternative forms of power, and it's their right to do so as a nation. Mm-hmm. And a nation that has nuclear weapons shouldn't be giving lectures as to what they should do now. But Iran has a large population. It's militarily relatively strong, and it's been supportive of forces that Israel does not like, and U.S. imperialism does not like across the region. So. That has been a target, and they have bombed. They supported Iraq in its war against Iran. They even, you know, and so did the United States imperialism. After the Iraq 79 revolutionary developments inside Iran. For several years, Iraq waged a war on Iran, and it was given direct support, including targeting support for their weapons by the U.S. before the U.S. then fell out with Saddam Hussein and was the president at the time. Mm. And that included the gassing of 5,000 Kurds, you know, with chemicals supplied by U.S., West Germany and others that they developed their chemical weapons for and used them against the Kurds. Before they started looking for excuses to invade the country.
Mike, the last thing on this topic is on 25th in Auckland. So we are going to rally. Could you tell our listeners?
So this is on Saturday, January 25th, there's an international day saying no war on Iran. Mm-hmm. And we have added no war. We've added withdraw New Zealand and U.S. Mm-hmm. and other troops out of that region, foreign forces out of that region, and to allow the people of Iran to have their self-determination. So, the protests will be in a number of centres in New Zealand. I think they're having one in Wellington.
Oh, that's good.
They're having one certainly in Auckland, where Global Peace and Justice Aotearoa. We'll be assembling at Aotea Square at 2 p.m. and there will be speeches and some music maybe, and then we'll be marching to the U.S. consulate, and we want people to bring old shoes to throw away as part of a... this is an Iraqi protest style. And it's to sort of honour an Iraqi journalist, actually, who did it at when Bush went to Iraq. One of the Iraqi journalists took off a shoe and threw it, it's an old Iraqi form of insult. And so we're going to do that to the U.S. consulate.
Sure. Mike, just saying a topic now. Actually, you shouldn't be here today. I mean, you're supposed to be somewhere else. Mike's supposed to be right now on the way to Venezuela. So. Tell us, when people say the people in Venezuela, Cuba, they're so poor, especially the effect of sanctions. Tell us first why you are going there
I got invited to go there by the Venezuelan consul in Australia, and because he knew that Global Peace and Justice Auckland and myself as an individual had been active in trying to promote some solidarity with Venezuela after their constant attacks on that country. I got the opportunity to go there in, I think, maybe 2005. It's quite a long time ago, but I got an opportunity to spend a few weeks in Venezuela after the Chavez government came to power on a trade union tour. They visited some cooperatives and trade unions and people's power organizations and the Venezuelan Socialist Party that was being formed and the trade unions that were there. And since that time, I followed events relatively closely and have tried, where possible, to protest the sanctions that have been imposed. So as soon as Chavez took was elected to be president and then was re-elected regularly in elections that nobody questioned. But despite that, Bush and then Obama and now Trump have imposed sanctions on that country. And essentially their sanctions to, and, you know, they have to pretend that Venezuela poses, in order to impose these sanctions, they have to designate Venezuela as a threat to the national security of the United States. Every one of these governments did that, and it was simply a lie. Venezuela is a relatively small country, but it has the misfortune to sit on a giant amount of oil. One of the largest oil, and this is clearly a mixed a mixed blessing in life. If it at times gives you an opportunity to bring in a lot of foreign exchange and to use that in a useful manner, which under the Chavez government they did, and there were radical improvements in life expectancy, healthcare availability, education availability, welfare programs for the poor. But if that is cut off from you and you have no other resource and the empire can cut you off, every trade in oil is done in US dollars. And if the banking system cuts you off, if the trade system cuts you off, then it can paralyze your country, and it has paralyzed Venezuela. The last year has seen, you know, and they had hyperinflation, they had economic decline, they had, but in the last year they appear to have stabilized. So despite a number of direct attempts at coup and military provocations on their border with Colombia, and Colombia, if Colombia is held up as an example, this is a Colombia which is next door, is a murderous. So a murderous state where the highest death rate for unionists of anywhere in the world.
Wow.
And social movement activists get murdered. It was run by sort of a quasi-military for a very long time, and got a very right-wing sort of right-wing government. And if this is held up to be an example against Venezuela, then it's a very sorry affair. Yeah. But
Michael, we only got a few minutes left, so why couldn't you go?
The consul in Australia, the ambassador in Australia, was trying to arrange tickets for me, but the financial sanctions essentially has prevented him being able to access the tickets he was hopeful. He's still saying maybe we'll get them today, but right. I'm not hopeful.
Okay, so sanctions not only affect the people in that country, but also outsiders
all around the world. They were trying to get these tickets via Russia, and still they weren't successful. They got some for some Australians, but my one seems to have dropped off the
list. Obviously, we're not adversely affected to the same extent, but anyway, thank you, Mike. It's been really great to have you on the show. So I'll just quickly translate about Saturday's action for our listeners. So dosto Mike Treen ne jehdi gal baat kiti hai oh sari ta main translate nahi kar sakdi, par tuhanu saryan nu parivaran samet sadaya ke aunde snitcherwar 25 January nu dopahar 2 baje RTS square tusi saryan ne aunaya National Day of Solidarity with Iran oh jehda hai ohnu qarar ditta gaya. So itthe Global Peace and Justice Authority ne organize kita hai. So ਤੁਸੀਂ ਆਉਂਦੇ ਸਨਿਚਰਵਾਰ ਦੁਪਹਿਰੇ 2 ਵਜੇ ਆਰਟੀਐਸ ਸਕੁਅਰ ਆਉਣਾ, ਤੇ ਉੱਥੋਂ ਅਸੀਂ ਮਾਰਚ ਕਰਾਂਗੇ ਜਿਹੜਾ ਯੂਐਸ ਦਾ ਕੌਂਸਲੇਟ ਕਸਟਮ ਸਟਰੀਟ ਤੇ, ਤੇ ਕਿਉਂਕਿ ਡਿਮਾਂਡ ਇਹ ਹੈ ਕਿ ਸਾਡੀ ਸਰਕਾਰ ਜਿਹੜੀ ਹੈ ਆਪਣੇ ਟਰੂਪਸ ਉੱਥੋਂ ਪੁੱਲ ਕਰੇ, ਔਰ ਬਾਕੀ ਦੇਸ਼ ਵੀ ਯੂਐਸਏ ਔਰ ਹੋਰ ਜਿਹੜੇ ਜਿਹੜੇ ਵੀ ਫੋਰਨ ਟਰੂਪਸ ਉਸ ਖਿੱਤੇ 'ਚ ਨੇ ਉਹ ਸਾਰੇ ਪੁੱਲ ਬੈਕ ਕੀਤੇ ਜਾਣ. ਔਰ ਤੁਹਾਨੂੰ ਰਿਕੁਐਸਟ ਇਹ ਹੈ ਕਿ ਤੁਸੀਂ ਨਾਲ ਪੁਰਾਣੇ ਜੁੱਤੇ ਲੈ ਕੇ ਆਉਣੇ ਨੇ, ਕਿਉਂਕਿ ਉਹ ਇਰਾਕ 'ਚ ਇੱਕ ਜਰਨਲਿਸਟ ਸਾਡੇ ਦੇਸ਼ 'ਚ ਵੀ ਹੋਇਆ ਇੱਕ ਸੀਗੇ ਉਹਨਾਂ ਨੇ ਵੀ ਇੱਦਾਂ ਜੁੱਤੀ ਸੁੱਟੀ ਸੀਗੀ ਕਿਸੇ ਪੋਲੀਟੀਸ਼ੀਅਨ ਤੇ ਸੋ ਅਸੀਂ ਉਹ ਅੰਬੈਸੀ ਜਿਹੜੀ ਆ ਉੱਥੇ ਜੁੱਤੇ ਸੁੱਟ ਕੇ ਆਉਣੇ ਨੇ ਸੋ ਉਹ ਜ਼ਰੂਰ ਤੁਸੀਂ ਨਾਲ ਲੈ ਕੇ ਆਇਓ ਤੋ ਅਗਲੇ ਸੋਮਵਾਰ ਦੁਬਾਰਾ ਮਿਲਾਂਗੇ ਜੀ ਅਲਵਿਦਾ
ਸਲਾਮ ਆਖਦਾ ਜੀ
ਸ਼ਿਕੰਜੇ ਮੇ ਹੈ ਯੇ ਜਾਨ ਇਨਸਾਨ ਹੈ ਕਿ ਸਹਿਮੇ ਬੈਠੇ ਹੈ ਖੂੰਖਾਰ ਦਰਿੰਦੇ ਹੈ ਰਕਸਾਂ ਖੂੰਖਾਰ ਦਰਿੰਦੇ ਹੈ ਰਕਸਾਂ ਇਸ ਜ਼ੁਲਮ ਸਿਤਮ ਲੁਤਫ ਕਰਮ ਇਸ ਦੁੱਖ ਕੋ ਦਵਾ ਕਿਆ ਲਿਖਣਾ ਕਿਆ ਲਿਖਣਾ ਜ਼ੁਲਮਤ ਕੋ ਜ਼ਿਆ ਸਰ ਸਰ ਕੋ ਸਬਾ ਬੰਦੇ ਕੋ ਖੁਦਾ ਕਿਆ ਲਿਖਣਾ ਕਿਆ ਲਿਖਣਾ ਹਰ ਸ਼ਾਮ ਯਹਾਂ ਸ਼ਾਮੇ ਵੀ ਜਿਸ ਸ਼ਹਿਰ ਕੀ ਧੁਨ ਮੇ ਨਿਕਲੇ ਥੇ ਵੋ ਸ਼ਹਿਰ ਦਿਲੇ ਬਰਬਾਦ ਕਹਾਂ ਵੋ ਸ਼ਹਿਰ ਦਿਲੇ ਬਰਬਾਦ ਕਹਾਂ ਸਹਿਰਾ ਕੋ ਚਮਨ ਬਨ